जोगजोग अटल तन तन साहब श्री गुरु ग्रंथ साहब जी दे निघी जी गोदानंद माने गुरु रूप प्यारी सतसंग जीओ मन बिरती एकाग्र करिए मन बिरती एकाग्र करते हुए गज के बोलना जी ओ वाहे गुरु जी का खालसा ओ वाहे गुरु जी की फतेह। गुरु प्यारियों धन गुरु रामदास महाराज चौथे पातशाह मन नूं समझाउण लगे कहिंदे मना कदी झाती मारिया कर कि तैनूं जिहड़ा जन्म मिलिया है कि शरीर मिलिया है अदली मिलिया है तैनूं इस जन्म दे अंदर परमात्मा ने क्यों भेजिया तू इस समय दे विच पहुंचे है इस समय की मानता की है। ते गुरु साहब ने इस मन नूं समझाउण लगे कहिंदे मना कदी विचार करिया कर कहन लगे आया मरण तो राहो होमे रोइए कहिंदे मना तैनू उस परमात्मा वालों हुक्म लगा कि एड़ा तैनू शरीर दिता गया एड़ा तैनू जन्म दिता गया एड़ा समा तैनू दिता गया तैनू मरण नहीं दिता गया इस तो पहला तू बहुत शरीर भोगे किसी शरीर के अंदर तू नहीं मरिया शरीर मरते रहे तू नहीं मरिया शरीर मरिया जिथों पैदा है वह लीन हो गया शरीर मरिया मिट्टी चो पैदा होया मिट्टी च मिल गया क्योंकि मर गया पर मना जिथों तू पैदा होया तेरी उत्थे पहुंच नहीं हुई क्योंकि तू मरिया ही नहीं जिन्ना चिर मरेगा नहीं उन्ना चिर अपने घर वापस नहीं जाएगा। ध्यान देना गुरु जी कहन लगे माटी माटी हुई एक कहते मिट्टी ते मिट्टी रल के एक हो गई कदों जदों शरीर मरिया जिन्ना चिर मरिया ही नहीं उन्ना चिर शरीर मिट्टी नहीं होंदा जो मर जाता मिट्टी हो जाता है। मन ने जोत होना है पर कदों जो तो मरेगा बिना मरिया नहीं। तो गुरु जी नूं कहन लगे कहिंदे मना शरीर बड़े पोगे तू पर तैनूं कितें मौत नहीं आई तू मरिया नहीं हुण इत्थे की लैण आया है आया मरन तुरा हूं कहते मना इतने तू केवल का केवल मरना है ते जिन्ना चिर मरेगा नहीं उन्ना चिर तेरा आना जाना खत्म नहीं होगा जिन्ना चिर मरेगा नहीं उन्ना चिर तेन अपने आप की पहचान नहीं होगी जिन्ना चिर मरेगा नहीं उन्ना चिर परमात्मा च लीन नहीं होगा मरना पेगा तेन। जदों असीं गुरु कोल आउने आ गुरु चरणां विच आपां आउने आ ते धन गुरु अर्जन देव महाराज जी पहले इको गल कहिंदे कहिंदे मना आ जा तैनूं मैं कुछ सिखावां की सिखावां कहिंदे पहला मरन कबूल जीवन की छड आस कहिंदे पहला मरना कबूल कर लै। हुण ध्यान देण वाली गल है जाको आए सोई भी हाजो जो करना आयो करो की करना आयो मरना आयो पर गुरु साहिबां की कहिंदे जी गुरबाणी पढ़ते हो कहिंदे खाना पीना हसना सौना विसर गया है मरना क्योंकि आपां आई मरने कहिंदे मना तू खाण पीन हसन सौन च मस्त हो गया तैनूं भुल गया की भुलिया मरना क्योंकि आई मरना तू मरना भुल गया। जदों गुरु जी ने कहा कि तू मरना आया इहनूं याद कराया तू मरना आया जदों मन नूं याद आ गया ध्यान देना आपां गुरु ग्रंथ साहिब दे चरणां नाल जुड़दे हां गुरबाणी पढ़दे हां ਸਾਨੂੰ ਗੁਰੂ ਜੀ ਸਿਖਾਉਂਦੇ ਕੀ ਹੈ? ਮਰਨਾ। ਅਸੀਂ ਮੌਤ ਸਿੱਖਣ ਆਏ, ਮਰਨਾ ਕਿਵੇਂ? ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਮਨਾ, ਆ ਤੈਨੂੰ ਮਰਨਾ ਸਿਖਾਵਾਂ। ਬਾਦਸ਼ਾਹ ਸਿਖਾਓ, 1276 ਅੰਗ ਦੇ ਉੱਤੇ ਪੜ੍ਹਨਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਗੁਰ ਪ੍ਰਸਾਦੀ ਜੀਵਤ ਮਰੇ, ਗੁਰ ਪ੍ਰਸਾਦੀ ਜੀਵਤ ਮਰੇ, ਮਰ ਜੀਵੇ ਸ਼ਬਦ ਕਮਾਏ। ਹੁਣ ਗੁਰ ਪ੍ਰਸਾਦੀ ਜੀਵਤ ਮਰੇ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਉਂਦਿਆਂ ਜਿਉਂਦਿਆਂ, ਜਿਉਂਦਿਆਂ ਜਿਉਂਦਿਆਂ ਦਾ ਭਾਵ ਕੀ? ਸੰਸਾਰ ਚ ਵਿਚਰਦਿਆਂ, ਸਰੀਰ ਚ ਰਹਿੰਦਿਆਂ, ਸੰਸਾਰ ਨਾਲ ਜੁੜਿਆ ਹੋਇਆ ਇਹ ਜਿਉਣਾ ਆ, ਇਹ ਸਾਡੀ ਜ਼ਿੰਦਗੀ ਹੈ। ਮਰੇ, ਕਹਿੰਦਾ ਸੰਸਾਰ ਚ ਵਿਚਰਦਾ, ਸੰਸਾਰ ਚ ਰਹਿੰਦਾ, ਇਹ ਮਨ ਨੂੰ ਮੌਤ ਆ ਜਾਂਦੀ, ਮਨ ਮਰ ਜਾਂਦਾ। ਮਨ ਦਾ ਮਰਨਾ ਕੀ ਹੈ? ਆਪਣੇ ਵਿਚਾਰਾਂ ਨੂੰ ਮਾਰਨਾ, ਮਨ ਨੂੰ ਮਾਰਨਾ, ਆਪਣੀਆਂ ਇੱਛਾਵਾਂ ਨੂੰ ਮਾਰਨਾ, ਮਨ ਨੂੰ ਮਾਰਨਾ। ਕਹਿੰਦੇ ਗੁਰਪ੍ਰਸਾਦੀ ਜੀਵਤ ਮਰੇ। ਹੁਣ ਧਿਆਨ ਦੇਣਾ, ਜੇ ਆਪਾਂ ਕਹੀਏ ਵੀ ਗੁਰੂ ਦੀ ਕਿਰਪਾ ਦੇ ਨਾਲ ਜਿਉਂਦਿਆਂ ਜੀ ਮਰ ਜਾਈਦਾ, ਉਹ ਗੁਰੂ ਦੀ ਕਿਰਪਾ ਕਿਹੜੀ ਹੈ? ਇਹ ਥੋੜੀ ਆਪਾਂ ਗੁਰੂ ਕੋਲ ਗਏ ਤੇ ਗੁਰੂ ਨੇ ਸਾਡੇ ਸਿਰ ਤੇ ਹੱਥ ਰੱਖਤਾ ਤੇ ਮਨ ਮਰ ਗਿਆ ਜੀ। ਨਹੀਂ, ਉਹ ਜਿਉਂਦਿਆਂ ਜੀ ਮਰਨਾ ਹੈ ਕੀ? ਗੁਰੂ ਦੀ ਕਿਰਪਾ ਕਿਹੜੀ ਹੈ? ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਗਿਆਨ ਅੰਜਣ ਗੁਰਦਿਆ, ਅਗਿਆਨ ਅੰਧੇਰ ਵਿਨਾਸ਼। ਆਹ ਕਿਰਪਾ ਕਿਹੜੀ? ਕਿਰਪਾ ਗਿਆਨ ਅੰਜਣ ਗੁਰਦਿਆ। ਕਹਿੰਦੇ ਗੁਰੂ ਨੇ ਸਾਨੂੰ ਗਿਆਨ ਦਾ, ਸਾਨੂੰ ਸੋਝੀ ਦਾ, ਸਾਨੂੰ ਮਤ ਦਾ ਇੱਕ ਸੁਰਮਾ ਦੇ ਦਿੱਤਾ। ਕਹਿੰਦਾ ਆਪਣੀ ਅੱਖ ਚ ਪਾ ਲਾ। ਕਿਹੜੀ ਸੁਰਤ? ਲੋਇਨ ਸੁਰਤ ਕਰੇ, ਜਿਹੜੀ ਸਾਡੀ ਸੁਰਤ ਆ ਇਹ ਅੱਖ ਆ। ਇਸ ਸੁਰਤ ਰੂਪੀ ਅੱਖ ਨੇ ਸਾਨੂੰ ਪਰਮਾਤਮਾ ਨੇ ਦਿਸਣਾ। ਹੋਰ ਕੋਈ ਸਰੀਰ ਦਾ ਅੰਗ ਪਰਮਾਤਮਾ ਨੂੰ ਦਿਖਾ ਨਹੀਂ ਸਕਦਾ। ਸਾਡੀ ਸੁਰਤ ਰੂਪੀ ਨੇਤਰ ਨੇ ਪਰਮਾਤਮਾ ਨੂੰ ਮਹਿਸੂਸ ਕਰਨਾ ਹੈ, ਉਹਨੂੰ ਵੇਖਣਾ ਹੈ। ਤੇ ਗੁਰੂ ਜੀ ਬੜੀ ਪਿਆਰ ਦੇ ਨਾਲ ਕਹਿਣ ਲੱਗੇ, ਕਹਿੰਦੇ ਮਨਾ ਵਿਚਾਰ ਕਰ, ਗਿਆਨ ਅੰਜਣ ਗੁਰਦਿਆ। ਕਹਿੰਦੇ ਗੁਰੂ ਨੇ ਜਿਹੜਾ ਗਿਆਨ ਦਿੱਤਾ, ਸੋਝੀ ਦਿੱਤੀ ਹੈ, ਮਤ ਦਿੱਤੀ ਹੈ, ਕਹਿੰਦੇ ਇਹ ਮਤ ਇੱਕ ਸੁਰਮਾ ਆ, ਉਹਨੂੰ ਆਪਣੀ ਸੁਰਤ ਰੂਪੀ ਅੱਖ ਚ ਪਾਲਾ। ਆਹ ਗੁਰੂ ਦੀ ਕਿਰਪਾ ਹੈ। ਪਰ ਆਪਾਂ ਕੀ ਕੀਤਾ? ਸਾਰੀ ਉਮਰ ਗੁਰੂ ਘਰ ਮੱਥਾ ਟੇਕਦੇ ਰਹੇ, ਸਾਰੀ ਉਮਰ ਗੁਰੂ ਘਰ ਜਾਂਦੇ ਰਹੇ, ਪਾਠ ਕਰਦੇ ਰਹੇ, ਪਰ ਮਨ ਵਿੱਚ ਇੱਕੋ ਚੀਜ਼ ਟਿਕੀ ਰਹੀ, ਕਦੋਂ ਗੁਰੂ ਕਿਰਪਾ ਕਰੂਗਾ? ਜਦੋਂ ਮਨ ਮਰ ਜੂਗਾ। ਉਹ ਕਿਰਪਾ ਲੱਭਦੇ ਰਹੇ। ਕਿਰਪਾ ਕਿਹੜੀ ਸੀਗੀ? ਜਿਹੜੀ ਗੁਰੂ ਨੇ ਮਤ ਦਿੱਤੀ ਸੀ, ਮਤ ਹਾਸਲ ਨਹੀਂ ਕੀਤੀ। ਫਿਰ ਗੁਰੂ ਜੀ ਨੇ ਲਿਖਿਆ, ਕਹਿੰਦੇ ਅਗਿਆਨ ਅੰਧੇਰ ਵਿਨਾਸ਼। ਕਹਿੰਦੇ ਜਦੋਂ ਮੈਨੂੰ ਗੁਰੂ ਨੇ ਮਤ ਦਿੱਤੀ, ਸੁਰਮਾ ਦਿੱਤਾ, ਤੇ ਮੈਂ ਆਪਣੀ ਸੁਰਤ ਰੂਪੀ ਅੱਖ ਚ ਪਾਇਆ, ਉਹਦੇ ਪਾਉਣ ਨਾਲ ਫਰਕ ਕੀ ਪਿਆ? ਅਗਿਆਨ ਅੰਧੇਰ ਵਿਨਾਸ਼। ਕਹਿੰਦੇ ਮੇਰੀਆਂ ਅੱਖਾਂ ਦੇ ਵਿੱਚ ਹਨੇਰਾ ਸੀ, ਮੇਰੀਆਂ ਅੱਖਾਂ 'ਚ ਜਾਲਾ ਸੀ, ਮੇਰੀਆਂ ਅੱਖਾਂ ਦੇ ਵਿੱਚ ਮੈਲਾ ਸੀ। ਕਹਿੰਦੇ ਉਹ ਗਿਆਨ ਰੂਪੀ ਸੁਰਮਾ ਪਾਉਣ ਦੇ ਨਾਲ ਮੇਰੀਆਂ ਅੱਖਾਂ ਸਾਫ਼ ਹੋ ਗਈਆਂ, ਉਹ ਜਾਲਾ ਪਰਾਂ ਹੋ ਗਿਆ, ਅਗਿਆਨ ਅੰਧੇਰ ਵਿਨਾਸ਼ ਕਹਿੰਦੇ ਉਹ ਹਨੇਰਾ ਪਰਾਂ ਹੋ ਗਿਆ, ਤੇ ਮੈਨੂੰ ਦਿਸਣ ਲੱਗ ਪਿਆ। ਕੀ ਦਿਸਣ ਲੱਗ ਪਿਆ? ਮਾਰਗ ਦਿਸਣ ਲੱਗ ਪਿਆ। ਆ ਕਿਰਪਾ। ਕਹਿੰਦੇ ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹੁਣ ਧਿਆਨ ਦੇਣਾ, ਹਰ ਕਿਰਪਾ ਤੇ ਸੰਤ ਭੇਟਿਆ। ਜਦੋਂ ਗੁਰੂ ਤੇ ਮੈਨੂੰ ਮਿਲ ਪਿਆ, ਹੁਣ ਗੁਰੂ ਨੇ ਮੈਨੂੰ ਗਿਆਨ ਦੇ ਦਿੱਤਾ, ਹੁਣ ਮੈਂ ਸੰਤ ਕਿਹੜਾ ਲੱਭਣਾ? ਹੁਣ ਸੰਤ ਕਿਹੜਾ ਲੱਭਣਾ? ਹਰ ਕਿਰਪਾ ਤੇ ਸੰਤ ਭੇਟਿਆ। ਭੇਟਾ ਦਾ ਮਤਲਬ ਕਿ ਭੇਟਾ ਹੋਈ, ਸਾਹਮਣੇ ਹੋਇਆ, ਮੈਨੂੰ ਮਹਿਸੂਸ ਹੋਇਆ, ਉਹਨੂੰ ਭੇਟਾ ਕਹਿੰਦੇ। ਕਹਿੰਦੇ ਹਰ ਕਿਰਪਾ ਤੇ ਸੰਤ ਭੇਟਿਆ। ਸੰਤ ਕੀ ਅਵਸਥਾ ਹੈ? ਕਹਿੰਦੇ ਜਦੋਂ ਗੁਰੂ ਨੇ ਮੈਨੂੰ ਗਿਆਨ ਰੂਪੀ ਸੁਰਮਾ ਦਿੱਤਾ ਤੇ ਮੈਂ ਆਪਣੀ ਸੁਰਤ ਰੂਪੀ ਅੱਖ ਚ ਸੁਰਮਾ ਪਾਇਆ, ਇਹਦਾ ਮਤਲਬ ਗੁਰੂ ਦਾ ਗਿਆਨ ਮੈਂ ਆਪਣੇ ਅੰਦਰ ਲਿਆ, ਗੁਰੂ ਦੀ ਮਤ ਮੈਂ ਆਪਣੇ ਅੰਦਰ ਲਈ, ਗੁਰੂ ਦੀ ਸਿੱਧੀ ਸੋਝੀ ਜਦੋਂ ਮੈਂ ਆਪਣੇ ਅੰਦਰ ਲਈ, ਆਪਣੀ ਸੁਰਤ ਵਿੱਚ ਪਾਈ, ਤੇ ਪਤਾ ਕੀ ਹੋਇਆ? ਹਰ ਕਿਰਪਾ ਤੇ ਸੰਤ ਭੇਟਿਆ। ਕਹਿੰਦੇ ਫਿਰ ਪਰਮਾਤਮਾ ਨੇ ਕਿਰਪਾ ਕੀਤੀ। ਸੰਤ ਕੀ? ਸੁਣ ਅਵਸਥਾ। ਕਹਿੰਦੇ ਫਿਰ ਮੇਰੇ ਅੰਦਰ ਜਿਹੜੇ ਵਿਚਾਰ ਸੀ ਨਾ, ਮੇਰੇ ਅੰਦਰ ਦੇ ਫੁਰਨੇ ਸੀ ਨਾ ਜਿਹੜੇ, ਉਹ ਸੁੰਨ ਹੋ ਗਏ। ਇਹਨੂੰ ਕਹਿੰਦੇ ਸੰਤ ਪੇਟਿਆ, ਨਾਨਕ ਮਨ ਪ੍ਰਗਾਸ। ਕਹਿੰਦਾ ਫਿਰ ਮੇਰੇ ਮਨ ਦੇ ਅੰਦਰ ਚਾਨਣ ਹੋਇਆ, ਰੋਸ਼ਨੀ ਹੋਈ। ਕਾਹਦੀ ਰੋਸ਼ਨੀ ਹੋਈ? ਧਿਆਨ ਦੇਣਾ, ਅੱਖਾਂ ਅੱਗੇ ਜਾਲਾ ਸੀ, ਅੱਖਾਂ ਅੱਗੇ ਹਨੇਰਾ ਸੀ। ਬੰਦਾ ਤੁਰਿਆ ਜਾਂਦਾ, ਚਿੱਕੜ 'ਚ ਡਿੱਗ ਪੈਂਦਾ, ਕਦੀ ਖੱਡੇ 'ਚ ਡਿੱਗ ਪੈਂਦਾ, ਕਦੀ ਕਿਸੇ ਪਾਸੇ ਤੁਰ ਪੈਂਦਾ, ਕਦੀ ਕਿਸੇ ਪਾਸੇ ਵੱਜਦਾ। ਡਾਕਟਰ ਸਾਹਿਬ, ਪਤਾ ਨਹੀਂ ਕੀ ਗੱਲ ਹੈ, ਮੇਰੀਆਂ ਅੱਖਾਂ ਅੱਗੇ ਝੋਲਾ ਜਿਹਾ ਆ ਜਾਂਦਾ, ਦਿਸਦਾ ਨਹੀਂ। ਤੇ ਮੈਂ ਕਈ ਵਾਰੀ ਖੱਡੇ 'ਚ ਡਿੱਗ ਪੈਂਦਾ, ਕਦੀ ਚਿੱਕੜ 'ਚ ਵੜ ਜਾਂਦਾ, ਕਦੀ ਮੈਂ ਕਿਸੇ ਕੰਧ 'ਚ ਵੱਜ ਜਾਂਦਾ। ਕੋਈ ਗੱਲ ਨਹੀਂ, ਆ ਦਾਰੂ ਪਾਇਆ ਕਰ। ਦਾਰੂ ਪਾਇਆ, ਅੱਖਾਂ ਠੀਕ ਹੋ ਗਈਆਂ, ਦਿਸਣ ਲੱਗ ਪਿਆ। ਮੈਂ ਰਾਹ 'ਤੇ ਤੁਰਨ ਲੱਗ ਪਿਆ, ਖੱਡੇ ਤੋਂ ਬਚ ਗਿਆ, ਕੰਧ 'ਚ ਵੱਜਣ ਨੂੰ ਬਚ ਗਿਆ। ਸਮਝ ਲੱਗ ਗਈ ਮੈਨੂੰ, ਇਹ ਖੱਡਾ, ਇਹ ਚਿੱਕੜ ਆ, ਇਹ ਕੰਧ ਆ, ਦਿਸਣ ਲੱਗ ਪਿਆ। ਤੇ ਗੁਰੂ ਸਾਹਿਬਾਨ ਕਹਿੰਦੇ, ਜਦੋਂ ਗੁਰੂ ਦੇ ਸ਼ਬਦ ਦਾ ਅੰਦਰ ਪ੍ਰਕਾਸ਼ ਹੋਇਆ ਤੇ ਮੈਨੂੰ ਪਤਾ ਲੱਗਾ ਇਹ ਸੰਸਾਰ ਸਾਰਾ ਝੂਠਾ, ਮੇਰਾ ਇਹਦੇ ਨਾਲ ਕਿਸੇ ਨਾਲ ਨਾਤਾ ਨਹੀਂ ਹੈ। ਉਹ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਸਾਰੇ ਆਪਣੇ ਹੀ ਸੀ, ਸਭ ਨਾਲ ਹੀ ਨਾਤਾ, ਸੰਸਾਰ ਝੂਠਾ ਲੱਗਦਾ ਹੀ ਨਹੀਂ ਸੀ। ਇਹਨੂੰ ਕਹਿੰਦੇ ਆ ਨਾਨਕ ਮਨ ਪ੍ਰਕਾਸ਼। ਕਹਿੰਦੇ ਮਨ ਤੇ ਪ੍ਰਕਾਸ਼ ਹੋਇਆ, ਚਾਨਣ ਹੋਇਆ, ਰੋਸ਼ਨੀ ਹੋਈ। ਕਦੋਂ ਹੋਈ? ਹਰ ਕਿਰਪਾ ਤੇ ਸੰਤ ਭੇਟਿਆ। ਕਹਿੰਦੇ ਵੀ ਪਰਮਾਤਮਾ ਨੇ ਕਿਰਪਾ ਕੀਤੀ, ਮੇਰੀ ਬਿਰਤੀ ਸੁੰਨ ਹੋਈ, ਫੁਰਨੇ ਸੁੰਨ ਹੋਏ। ਉਹਨਾਂ ਫੁਰਨਿਆਂ ਦਾ ਹੀ ਹਨੇਰਾ ਸੀ ਮੇਰੇ ਅੰਦਰ, ਮੈਂ ਵੱਜਦਾ ਫਿਰਦਾ ਸੀ ਕਦੇ ਕਿਤੇ, ਕਦੇ ਕਿਤੇ, ਸੰਸਾਰ ਦੇ ਪਦਾਰਥਾਂ ਮਗਰ ਭੱਜਿਆ ਫਿਰਦਾ ਸੀ। ਸੰਸਾਰ ਦੇ ਪਦਾਰਥਾਂ ਮਗਰ ਭੱਜ ਭੱਜ ਕੇ ਗੁਰਬਾਣੀ ਦੀ ਸੋਝੀ ਨਹੀਂ ਆਈ, ਪਾਠ ਕਰਦਾ ਰਿਹਾ, ਸੋਝੀ ਨਹੀਂ ਆਈ। ਤਾਂ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਗੁਰ ਪ੍ਰਸਾਦੀ ਜੀਵਤ ਮਰੇ। ਕਹਿੰਦਾ ਗੁਰੂ ਦੀ ਕਿਰਪਾ ਨਾਲ, ਕਹਿੰਦਾ ਪਾਓ ਗੁਰੂ ਦੇ ਗਿਆਨ ਦੇ ਨਾਲ ਇਹਨਾਂ ਮਨ ਜੀਵਤ ਆ, ਜਿੰਦਾ ਹੈ, ਸੰਸਾਰ ਵਿਚਰ ਰਿਹਾ, ਸੰਸਾਰ ਦੇ ਵਿੱਚ ਰਹਿ ਰਿਹਾ, ਸਰੀਰ ਦੇ ਨਾਲ ਨਾਤਾ ਜੁੜਿਆ ਹੋਇਆ ਹੈ। ਹੁਣ ਮਰੇ ਦਾ ਭਾਵ ਕੀ ਹੈ? ਕਹਿੰਦੇ ਇਹਦਾ ਨਾਤਾ ਜੁੜਿਆ, ਅਜੇ ਵੀ ਸਰੀਰ ਦੇ ਨਾਲ ਰਹਿੰਦਾ ਹੈ ਮਨ, ਪਰ ਫਿਰ ਵੀ ਕੀ ਹੋਇਆ? ਅੰਦਰੋਂ ਫੁਰਨੇ ਬੰਦ ਹੋ ਗਏ, ਵਿਚਾਰ ਬੰਦ ਹੋ ਗਏ, ਇਹਨੂੰ ਮਰਨਾ ਕਹਿੰਦੇ। ਹੋਰ ਕੋਈ ਮੌਤ ਨਹੀਂ ਹੈਗੀ ਇਹਦੀ, ਮਨ ਦੀ ਮੌਤ ਆ, ਫੁਰਨੇ ਬੰਦ, ਵਿਚਾਰ ਖਤਮ ਹੋ ਜਾਣੇ, ਮਨ ਦੀ ਮੌਤ ਹੈ। ਅੰਦਰੋਂ ਇੱਛਾਵਾਂ ਖਤਮ ਹੋ ਜਾਣੀਆਂ, ਮਨ ਦੀ ਮੌਤ ਹੈ। ਅੰਦਰੋਂ ਫੁਰਨੇ ਬੰਦ ਹੋ ਜਾਣੇ, ਮਨ ਦੀ ਮੌਤ ਹੈ। ਫਿਰ ਕੀ ਕਹਿਣ ਲੱਗੇ? ਕਹਿੰਦੇ ਮਰ ਜੀਵੇ ਸ਼ਬਦ ਕਮਾਏ। ਦੇਖੋ ਪਹਿਲਾਂ ਕੀ ਲਿਖਿਆ, ਜੀਵਤ ਮਰੇ, ਫਿਰ ਲਿਖਿਆ ਮਰ ਜੀਵੇ ਸ਼ਬਦ ਕਮਾਏ। ਕਹਿੰਦਾ ਫਿਰ ਜਦੋਂ ਗੁਰੂ ਦੀ ਕਿਰਪਾ ਹੋਈ, ਗੁਰੂ ਦਾ ਗਿਆਨ ਮਿਲਿਆ, ਗੁਰੂ ਦੀ ਸ਼ਬਦ ਦੀ ਸੂਝੀ ਆਈ, ਫਿਰ ਮੈਂ ਸ਼ਬਦ ਕਮਾਉਣ ਲੱਗਾ। ਕਮਾਉਣ ਦਾ ਭਾਵ ਕੀ? ਨਾਮ ਸਿਮਰਨ ਕਰਨ ਲੱਗਾ। ਜਦੋਂ ਮੈਂ ਨਾਮ ਸਿਮਰਨ ਕਰਨ ਲੱਗਾ, ਸ਼ਬਦ ਦੀ ਕਮਾਈ ਕਰਨ ਲੱਗਾ, ਸ਼ਬਦ ਦੀ ਕਮਾਈ ਕੀਤੀ, ਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਮਰ ਜੀਵੇ। ਕਹਿੰਦੇ ਪਦਾਰਥਾਂ ਵਾਲੇ ਪਾਸੋਂ ਮੇਰਾ ਮਨ ਜਿਹੜਾ ਨਾ ਖਲੋ ਗਿਆ, ਮੇਰੇ ਅੰਦਰ ਵਿਚਾਰ ਨਹੀਂ ਆਉਂਦੇ, ਸੰਸਾਰ ਦੇ ਫੁਰਨੇ ਨਹੀਂ ਆਉਂਦੇ। ਕਹਿੰਦੇ ਫਿਰ ਮਰ ਜੀਵੇ। ਕਹਿੰਦੇ ਸ਼ਬਦ ਦੀ ਕਮਾਈ ਦੇ ਨਾਲ ਇੱਕ ਨਵਾਂ ਹੀ ਜੀਵਨ ਮਿਲਿਆ ਹੈ। ਪਹਿਲਾਂ ਇੱਕ ਸੰਸਾਰੀ ਜੀਵਨ ਸੀ, ਕਹਿੰਦਾ ਹੁਣ ਨਿਰੰਕਾਰੀ ਜੀਵਨ ਮਿਲਿਆ, ਨਵਾਂ ਜੀਵਨ ਮਿਲਿਆ। ਕਿੱਥੋਂ ਮਿਲਿਆ? ਮਨ ਦੇ ਵਿਚਾਰਾਂ ਦੇ ਮਰਨ ਤੋਂ ਬਾਅਦ ਵਿੱਚ ਮਿਲਿਆ। ਮਨ ਦੇ ਵਿਚਾਰ ਮਰਨ ਤੋਂ ਪਹਿਲਾਂ ਜੀਵਨ ਕੁਝ ਹੋਰ ਹੁੰਦਾ ਹੈ, ਜਦੋਂ ਮਨ ਦੇ ਵਿਚਾਰ ਮਰ ਜਾਂਦੇ ਤੇ ਜੀਵਨ ਕੁਝ ਹੋਰ ਹੁੰਦਾ ਹੈ। ਇਹ ਦੋਨੋਂ ਜੀਵਨ ਹੀ, ਜੀਵਨ ਕੁਝ ਹੋਰ ਹੁੰਦਾ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਦੇ ਕਦੇ ਜ਼ਿੰਦਗੀ 'ਚ ਵਿਚਾਰ ਕਰੀ, ਕਹਿੰਦੇ ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਵੇ ਕੈਸੇ ਹਰ ਪਾਏ। ਮਨ ਮਰੇ ਧਾਤ ਮਰ ਜਾਏ, ਮਨ ਮਰੇ। ਕਹਿੰਦੇ ਜਦੋਂ ਮਨ ਦੇ ਵਿਚਾਰ ਮਰ ਜਾਂਦੇ, ਫੁਰਨੇ ਖਤਮ ਹੋ ਜਾਂਦੇ, ਤੇ ਧਾਤ ਮਰ ਜਾਏ। ਧਾਤ ਦਾ ਭਾਵ ਕੀ ਹੈ? ਧਾਤ ਕਹਿੰਦੇ ਕਿਸੇ ਜੋੜ ਨੂੰ, ਕਿਸੇ ਸੰਬੰਧ ਨੂੰ। ਜਦੋਂ ਨਿੱਕੇ ਹੁੰਦੇ ਸੋ ਸਕੂਲੇ ਪੜ੍ਹਨ ਜਾਈਦਾ ਸੀ, ਜਦੋਂ ਸਾਇੰਸ ਦਾ ਪੀਰੀਅਡ ਆਉਂਦਾ ਸੀ ਨਾ, ਤੇ ਸਾਇੰਸ ਦੇ ਪੀਰੀਅਡ ਦੇ ਵਿੱਚ ਮਾਸਟਰ ਜੀ ਕਹਿੰਦੇ ਸੀ, ਆਓ ਤੁਹਾਨੂੰ ਧਾਤ ਬਣਾਉਣੇ ਸਿਖਾਈਏ। ਇੱਕ ਤੋਂ ਦੋ ਚੀਜ਼ਾਂ ਮਿਲ ਕੇ ਜੋ ਮਿਸ਼ਰਣ ਬਣਦਾ, ਉਸ ਮਿਸ਼ਰਣ ਨੂੰ ਕੀ ਕਹਿੰਦੇ? ਧਾਤ। ਕਹਿੰਦੇ ਉਹ ਅੱਜ ਧਾਤ ਬਣਾਈਏ, ਇਹ ਧਾਤ ਬਣ ਗਈ ਹੈ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਇਹ ਮਨ ਜਿਹੜਾ ਹੈ ਸਰੀਰ ਨਾਲ ਜੁੜ ਕੇ ਇੱਕ ਮਿਸ਼ਰਣ ਬਣਾ ਕੇ ਬੈਠਾ, ਮਨ ਦੇ ਤਨ ਇੱਕ ਜਣਾ ਬਣ ਕੇ ਬੈਠੇ, ਜਦਕਿ ਦੋ ਜਣੇ ਹੈ, ਤਾਂ ਧਾਤ ਆ। ਕਹਿੰਦੇ ਮਨ ਮਰੇ ਧਾਤ ਮਰ ਜਾਏ। ਕਹਿੰਦੇ ਜਿਹੜਾ ਮਨ ਹੈ ਨਾ, ਸਰੀਰ ਤੋਂ ਜੁਦਾ ਨਹੀਂ ਹੁੰਦਾ, ਸਰੀਰ ਤੋਂ ਵੱਖਰਾ ਨਹੀਂ ਹੁੰਦਾ, ਸਰੀਰ ਦੇ ਬੰਧਨ ਵਿੱਚ ਬੱਝਾ ਹੋਇਆ, ਕੋਈ ਗੱਲ ਕਰਦਾ ਸਰੀਰ ਦੇ ਅਧੀਨ ਕਰਦਾ, ਗੁਰਬਾਣੀ ਪੜ੍ਹਦਾ ਸਰੀਰ ਨਾਲ ਜੁੜ ਕੇ ਪੜ੍ਹਦਾ, ਗੁਰੂ ਘਰ ਮੱਥਾ ਟੇਕਦਾ ਸਰੀਰ ਦੇ ਅਧੀਨ ਹੋ ਕੇ ਮੱਥਾ ਟੇਕਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਿਓ ਮੇਰਾ ਫਲਾਣਾ ਕੰਮ ਕਰ ਦਿਓ, ਕੰਮ ਤੇ ਸਰੀਰ ਦਾ ਹੋ, ਮਨ ਦਾ ਤੇ ਕਾਜ ਆ ਕੰਮ ਤੇ ਸਰੀਰ ਦਾ। ਸਰੀਰ ਦੇ ਅਧੀਨ ਹੋ ਕੇ ਸਰੀਰ ਨਾਲ ਜੁੜ ਕੇ ਗੁਰੂ ਦੇ ਚਰਨਾਂ ਚ ਬਾਣੀ ਪੜ੍ਹੀ ਜਾਂਦਾ, ਕੀਰਤਨ ਕਰੀ ਜਾਂਦਾ, ਕੀਰਤਨ ਸੁਣੀ ਜਾਂਦਾ, ਪਾਠ ਕਰੀ ਜਾਂਦਾ, ਸੇਵਾ ਕਰੀ ਜਾਂਦਾ ਸਰੀਰ ਨਾਲ ਜੁੜ ਕੇ, ਸਰੀਰ ਛੱਡਦਾ ਨਹੀਂ ਹੈ। ਤੇ ਗੁਰੂ ਸਾਹਿਬ ਕੀ ਕਹਿੰਦੇ, ਕਹਿੰਦੇ ਮਨ ਮਰੇ, ਕਹਿੰਦਾ ਜਿੱਦਣ ਮਨ ਦੇ ਵਿਚਾਰ ਮਰ ਗਏ, ਜਿੱਦਣ ਫੁਰਨੇ ਬੰਦ ਹੋ ਗਏ, ਧਾਤ ਮਰ ਜਾਏ, ਕਹਿੰਦਾ ਉਸ ਦਿਨ ਸੰਬੰਧ ਟੁੱਟ ਜਾਊਗਾ, ਮਨ ਦਾ ਸਰੀਰ ਨਾਲੋਂ ਨਾਤਾ ਟੁੱਟ ਜਾਊਗਾ, ਮਨ ਵੱਖਰਾ ਹੋ ਜਾਊਗਾ। ਜਿੱਦਣ ਮਨ ਵੱਖਰਾ ਹੋਊਗਾ, ਸਰੀਰ ਤੋਂ ਜੁਦਾ ਹੋਊਗਾ, ਸਰੀਰ ਛੱਡੂਗਾ, ਇਹ ਉਦੋਂ ਇਹਦੇ ਅੰਦਰ ਸਿਮਰਨ ਚੱਲਣਾ, ਉਦੋਂ ਇਹਨੇ ਪਰਮਾਤਮਾ ਦੇ ਮਾਰਗ ਤੇ ਚੱਲਣਾ। ਜਿੰਨਾ ਚਿਰ ਇਹਨੇ ਸਰੀਰ ਛੱਡਿਆ ਨਹੀਂ, ਉਹਨਾਂ ਚਿਰ ਕੋਈ ਪਰਮਾਤਮਾ ਦੇ ਮਾਰਗ ਤੇ ਚੱਲਿਆ ਜਾਣਾ ਹੀ ਨਹੀਂ। ਜੇ ਤਾਂ ਬੱਝਾ, ਤੁਸੀਂ ਕਦੀ ਦੇਖੋ, ਤੁਸੀਂ ਗੁਰੂ ਘਰ ਜਾਂਦੇ ਹੋ, ਬਾਣੀ ਪੜ੍ਹਦੇ ਹੋ, ਸੇਵਾ ਕਰਦੇ ਹੋ, ਤੁਹਾਡੇ ਮਨ ਵਿੱਚ ਵਿਚਾਰ ਪੈਦਾ ਹੁੰਦੇ ਯਾਰ ਬੜੇ ਦਿਨ ਹੋ ਗਏ ਸੇਵਾ ਕਰਦੇ ਨੂੰ, ਸਰੀਰ ਤੇ ਫਿਰ ਵੀ ਬਿਮਾਰ ਆ। ਇਹਦਾ ਮਤਲਬ ਤੁਸੀਂ ਸਰੀਰ ਨਾਲ ਬੱਝ ਕੇ ਸਰੀਰ ਤੋਂ ਜੁਦਾ ਨਹੀਂ ਹੋਏ, ਸਰੀਰ ਤੋਂ ਵੱਖਰੇ ਨਹੀਂ ਹੋਏ, ਸਰੀਰ ਛੱਡਿਆ ਹੀ ਨਹੀਂ। ਗੁਰੂ ਜੀ ਕਹਿੰਦੇ ਜਿੰਨਾ ਚਿਰ ਸਰੀਰ ਨਹੀਂ ਛੱਡੇਗਾ ਉਹਨਾਂ ਚਿਰ ਉਡਾਰੀ ਨਹੀਂ ਹੈ। ਮਨ ਮਰੇ ਤਾਂ ਮਰ ਜਾਏ, ਇਹਦਾ ਮਤਲਬ ਵਿਚਾਰ ਬੰਦ ਹੋਣਗੇ ਤੇ ਸਰੀਰ ਨੂੰ ਨਾ ਤਾਂ ਟੁੱਟ ਜਾਏਗਾ, ਸਰੀਰ ਛੱਡ ਦੇਗਾ, ਮਨ ਮਨ ਇਕੱਲਾ ਹੋ ਜਾਏਗਾ, ਫਿਰ ਕੀ ਹੋਏਗਾ? ਬਿਨ ਮਨ ਮੂਏ ਕੈਸੇ ਹਰ ਭਾਈ, ਕਹਿੰਦੇ ਮਨਾ ਜਿੰਨਾ ਚਿਰ ਤੇਰੇ ਵਿਚਾਰ ਨਹੀਂ ਨਾ ਬੰਦ ਹੁੰਦੇ, ਰੱਬ ਨਹੀਂ ਲੱਭਣਾ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਕਹਿੰਦਾ ਕਿਹੜੀ ਗੱਲੋਂ? ਕਿਉਂਕਿ ਪਰਮਾਤਮਾ ਨੂੰ ਕੋਈ ਫੁਰਨਾ ਨਹੀਂ ਹੈ, ਪਰਮਾਤਮਾ ਅੰਦਰ ਕੋਈ ਵਿਚਾਰ ਨਹੀਂ ਉੱਠਦਾ। ਜਿੰਨਾ ਚਿਰ ਤੇਰੇ ਵਿਚਾਰ ਬੰਦ ਨਹੀਂ ਹੋਏ, ਉਨਾ ਚਿਰ ਤੂੰ ਪਰਮਾਤਮਾ ਦਾ ਰੂਪ ਨਹੀਂ ਹੋ ਸਕਦਾ। ਹੁਣ ਧਿਆਨ ਦੇਣਾ, ਗੁਰੂ ਜੀ ਬੜੀ ਪਿਆਰ ਨਾਲ ਸਮਝਾਉਂਦੇ ਪਏ ਇਸ ਮਨ ਨੂੰ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਇਹ ਮਨ ਮਰੇ ਦਾਰੂ ਜਾਣੇ ਕੋਈ, ਕਹਿੰਦਾ ਜਿਹਦੇ ਨਾਲ ਇਹ ਮਨ ਮਰੇਗਾ ਉਹ ਦਾਰੂ ਕਿਸੇ ਨੂੰ ਪਤਾ, ਉਹ ਦਵਾਈ ਕਿਸੇ ਨੂੰ ਪਤਾ, ਸਾਰਿਆਂ ਨੂੰ ਨਹੀਂ ਪਤਾ ਦਵਾਈ ਕਿਹੜੀ ਹੈ। ਮਨ ਮਰੇ ਦਾਰੂ ਜਾਣੇ ਕੋਏ, ਇਹ ਮਨ ਸ਼ਬਦ ਮਰੇ ਬੂਝੇ ਜਨ ਸੋਏ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨਾ ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖ। ਕਹਿੰਦੇ ਕੀ? ਕਹਿੰਦੇ ਜਿਹੜਾ ਮਨ ਆ ਸ਼ਬਦ ਨਾਲ ਮਰ ਸਕਦਾ, ਕਹਿੰਦਾ ਭਾਵ ਕਿ ਗੁਰਮੰਤਰ ਨਾਲ ਤੇਰੇ ਫੁਰਨੇ ਬੰਦ ਹੋ ਸਕਦੇ ਆ, ਸ਼ਬਦ ਦੇ ਜ਼ਰੀਏ ਤੇਰੇ ਮਨ ਦੇ ਵਿਚਾਰ ਬੰਦ ਹੋ ਸਕਦੇ ਆ। ਕਿਵੇਂ? ਧਿਆਨ ਦੇਣਾ, ਸਨਾਤੀ ਧਰਮ ਵਾਲਿਆਂ ਨੇ ਕੀ ਕੀਤਾ? ਉਹਨਾਂ ਨੇ ਵੀ ਇਹੀ ਕੰਮ ਕੀਤਾ ਵੀ ਮਨ ਚੁੱਪ ਕਰਾਉਣਾ, ਫੁਰਨੇ ਬੰਦ ਹੋਣਾ ਮਨ ਚੁੱਪ ਕਰਾਉਣਾ। ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਕਿ ਮਨ ਨੂੰ ਚੁੱਪ ਕਰਾਉਣਾ, ਮਨ ਚੁੱਪ ਕਿਵੇਂ ਕਰਾਈਏ? ਤਾਂ ਉਹਨਾਂ ਨੇ ਕੀ ਕੀਤਾ? ਮੌਨ ਧਾਰ ਲਿਆ, ਮੌਨ ਧਾਰ ਲਿਆ। ਜਦੋਂ ਮੌਨ ਧਾਰ ਲਿਆ, ਉਹਨਾਂ ਦੇ ਮਨ ਦੀ ਵਿਚਾਰ ਬਿਲਕੁਲ ਸਹੀ ਸੀ ਵੀ ਮਨ ਚੁੱਪ ਕਿਵੇਂ ਕਰੇ। ਕਹਿੰਦੇ ਮੌਨ ਧਾਰ ਲਓ। ਮੌਨ ਧਾਰਨ ਦੇ ਨਾਲ ਕੀ ਆ? ਮਨ ਚੁੱਪ ਨਹੀਂ ਕੀਤਾ, ਤਨ ਚੁੱਪ ਕਰ ਗਿਆ, ਮਨ ਚੁੱਪ ਨਹੀਂ ਕੀਤਾ। ਫਿਰ ਉਹਨਾਂ ਨੇ ਕੀ ਕੀਤਾ? ਲੰਮੇ ਸਮੇਂ ਲਈ ਮੌਨ ਧਾਰਨਾ ਸ਼ੁਰੂ ਕਰਤਾ, ਲੰਮੇ ਸਮੇਂ ਲਈ, ਸਾਲੋ ਸਾਲ ਮੌਨ ਧਾਰ ਕੇ ਬਹਿ ਗਏ, ਬੋਲਣਾ ਹੀ ਨਹੀਂ ਕਿਸੇ ਨਾਲ। ਜਦੋਂ ਮੌਨ ਧਾਰ ਕੇ ਕਿਸੇ ਪੁੱਛਿਆ ਵੀ ਤੁਸੀਂ ਮੌਨ ਧਾਰ ਕੇ ਕਿਉਂ ਬੈਠੇ ਹੋ, ਤਾਂ ਉਹਨਾਂ ਨੇ ਸਮਝਾਇਆ ਵੀ ਮਨ ਨੂੰ ਚੁੱਪ ਕਰਾਉਣਾ ਹੈ, ਜਿੱਦਣ ਮਨ ਚੁੱਪ ਕਰ ਗਿਆ ਇਹ ਪਰਮਾਤਮਾ ਚ ਲੀਨ ਹੋ ਜਾਊਗਾ। ਮਨ ਨੂੰ ਚੁੱਪ ਕਰਾਉਣਾ, ਇਹਦੇ ਫੁਰਨੇ ਬੰਦ ਕਰਨੇ, ਇਹਦੇ ਵਿਚਾਰ ਬੰਦ ਕਰਨੇ। ਤੋ ਬੜਾ ਹੈਰਾਨ ਹੋਇਆ ਵੀ ਇੱਦਾਂ ਮਨ ਨੂੰ ਚੁੱਪ ਕਰ ਚੁ, ਗੁਰੂ ਨਾਨਕ ਪਾਤਸ਼ਾਹ ਮੰਨੇ ਨਹੀਂ, ਕਹਿੰਦੇ ਵੀ ਇੱਦਾਂ ਤੇ ਮਨ ਚੁੱਪ ਨਹੀਂ ਕਰਨਾ। ਫਿਰ ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛਿਆ ਕਿਸੇ ਨੇ ਵੀ ਮਨ ਚੁੱਪ ਕਿਵੇਂ ਕਰੂਗਾ, ਮਨ ਚੁੱਪ ਕਿਵੇਂ ਕਰੂਗਾ? ਤੇ ਗੁਰੂ ਨਾਨਕ ਪਾਤਸ਼ਾਹ ਹੁਣ ਤੁਸੀਂ ਸਿਆਣੇ ਹੋ, ਜਿਹੜਾ ਤਜਰਬੇਕਾਰ ਉਹ ਤਜਰਬੇਕਾਰ ਹੀ ਹੁੰਦਾ। ਤਜਰਬੇਕਾਰ ਦੱਸਣ ਲੱਗੇ ਧੰਨ ਗੁਰੂ ਨਾਨਕ ਪਾਤਸ਼ਾਹ, ਕਹਿੰਦੇ ਚੁੱਪ ਕਰ ਸਕਦਾ ਇਹ। ਬੋਲਾ ਕਿਵੇਂ? ਇਹਨੂੰ ਕੁਝ ਸੁਣਨ ਨੂੰ ਮਿਲ ਜਾਏ ਤੇ ਗੱਲ ਸੱਚ ਦੇ। ਹੁਣ ਆਪਾਂ ਚੁੱਪ ਕਰਕੇ ਬੈਠੇ ਹਾਂ, ਕਿਉਂ? ਉਹ ਸੁਣਦੇ ਪਏ ਤਾਂ ਹੁਣ ਇਹ ਸੁਣਨਾ ਬੰਦ ਹੋ ਜਾਵੇ, ਸਭ ਬੋਲਣ ਲੱਗ ਪੈਣ। ਧਿਆਨ ਦਿਓ, ਜਦੋਂ ਕੀਰਤਨ ਬੰਦ ਹੋ ਗਿਆ, ਕਥਾ ਬੰਦ ਹੋ ਗਈ, ਵਾਕ ਬੰਦ ਹੋ ਗਿਆ, ਸਭ ਕੁਝ ਬੰਦ ਹੋ ਗਿਆ, ਸਾਰੇ ਬੋਲਣ ਲੱਗ ਪੈਂਦੇ, ਸਾਰੇ ਇੱਕ ਦੂਜੇ ਨਾਲ ਗੱਪਾਂ ਮਾਰਨ ਲੱਗ ਪੈਂਦੇ। ਇਹਦਾ ਮਤਲਬ ਕਿ ਕੁਝ ਸੁਣੇਗਾ, ਇਹ ਮਨ ਇੱਕ ਕੰਮ ਕਰ ਸਕਦਾ, ਜਾਂ ਬੋਲ ਲਵੇ ਜਾਂ ਸੁਣ ਲਵੇ। ਗੁਰੂ ਨਾਨਕ ਬਾਦਸ਼ਾਹ ਕਹਿੰਦੇ ਇਹਨੂੰ ਕੁਝ ਸੁਣਾਓ, ਇਹ ਤਾਂ ਚੁੱਪ ਕਰੂਗਾ। ਜ਼ਬਾਨ ਚੁੱਪ ਦੇ ਨਾਲ ਮਨ ਨੇ ਚੁੱਪ ਨਹੀਂ ਹੋਣਾ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਲਿਖਿਆ, ਸੁਣ ਐ ਦੁੱਖ ਪਾਪ ਕਾ ਨਾਸ। ਕਹਿੰਦਾ ਜੇ ਸੁਣੇਗਾ, ਜੇ ਚੁੱਪ ਕਰ ਜਾਏਗਾ, ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਪਰੰਪਰਾ ਚਲਾਈ ਸ਼ਬਦ ਨੂੰ ਸੁਣਨ ਦੀ, ਜਿਹਨੂੰ ਆਪਾਂ ਸਿਮਰਨ ਕਹਿੰਦੇ ਹਾਂ, ਜਿਹਨੂੰ ਸ਼ਬਦ ਦੀ ਆਰਾਧਨਾ ਕਹਿੰਦੇ ਹਾਂ। ਕਹਿੰਦੇ ਸੁਣ, ਜਦੋਂ ਇਹ ਸੁਣੇਗਾ, ਇਹ ਚੁੱਪ ਕਰ ਜਾਏਗਾ, ਤਾਂ ਗੁਰੂ ਸਾਹਿਬਾਨ ਨੇ ਕਿਹਾ, ਕਹਿੰਦਾ ਇਹ ਮਨ ਸ਼ਬਦ ਮਰੇ। ਸ਼ਬਦ ਕੀ? ਸਿਮਰਨ। ਤੇ ਕਰਨਾ ਕੀ? ਉਹਨੂੰ ਸੁਣਨਾ। ਕਹਿੰਦੇ ਇਹ ਮਨ ਸ਼ਬਦ ਮਰੇ, ਕਹਿੰਦਾ ਇਹ ਮਨ ਜਿਹੜਾ ਵਿਚਾਰ ਜਿਹੜੇ ਨੇ ਮਰ ਸਕਦੇ ਨੇ, ਚੁੱਪ ਕਰ ਸਕਦੇ ਨੇ, ਬੰਦ ਹੋ ਸਕਦੇ ਨੇ। ਕਹਿੰਦੇ ਕਿੱਥੋਂ? ਕਹਿੰਦੇ ਸ਼ਬਦ ਦੇ ਜ਼ਰੀਏ, ਨਾਮ ਦੇ ਜ਼ਰੀਏ, ਸਿਮਰਨ ਦੇ ਜ਼ਰੀਏ। ਕਹਿੰਦੇ ਜਾ ਮਨਾ ਸਿਮਰਨ ਕਰੀ ਜਾ, ਸ਼ਬਦ ਨੂੰ ਸੁਣਦਾ ਰਹਿ, ਬਾਰ 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 ਸੁਣਦਾ ਰਹਿ, ਸੁਣਦਾ ਰਹਿ। ਸੁਣਦਿਆਂ 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 ਤੇਰੀ ਆਦਤ ਪੈ ਜਾਣੀ ਹੈ। ਕੈਸੀ ਆਦਤ ਪੈ ਜਾਣੀ? ਤੈਨੂੰ ਸੁਣਨ ਦੀ ਆਦਤ ਪੈ ਜਾਣੀ ਹੈ, ਬੋਲਣ ਦੀ ਆਦਤ ਭੁੱਲ ਜਾਣੀ ਹੈ। ਜਿੱਦਣ ਤੂੰ ਬੋਲਣੋਂ ਹਟ ਗਿਆ, ਸੁਣਦਿਆਂ 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 ਇੱਕ ਦਿਨ ਇਹੋ ਜਿਹੀ ਥਾਂ ਤੇ ਪਹੁੰਚ ਜਾਏਗਾ, ਜਾਂਦੇ ਨੇ। ਅਸੀਂ ਲੋਕਾਂ ਨੇ ਗੌਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਗੁਰੂ ਸਾਹਿਬਾਨ ਸਾਨੂੰ ਸਮਝਾਉਣ ਲੱਗੇ, ਕਹਿੰਦੇ ਗੋਬਿੰਦ ਭਜਨ ਕੀ ਮਤ ਹੈ ਹੋਰਾ, ਗੋਬਿੰਦ ਭਜਨ ਕੀ ਮਤ ਹੈ ਹੋਰਾ। ਕਹਿੰਦੇ ਪਰਮਾਤਮਾ ਦੀ ਭਜਨ ਬੰਦਗੀ ਦੀ ਜਿਹੜੀ ਮਤ ਆ ਨਾ, ਉਹ ਕੁਝ ਹੋਰ ਆ, ਜਿਹੜੀ ਆਪਾਂ ਸਮਝ ਕੇ ਬੈਠੇ ਉਹ ਨਹੀਂ ਹੈ। ਪਾਤਸ਼ਾਹ ਅਸੀਂ ਕਿਹੜੀ ਸਮਝ ਕੇ ਬੈਠੇ, ਅਸੀਂ ਕਿਹੜੀ ਸਮਝ ਕੇ ਬੈਠੇ। ਕਹਿੰਦੇ ਯਾਰ ਤੁਸੀਂ ਪਤਾ ਕੀ ਮੰਨ ਕੇ ਬਹਿ ਗਏ ਹੋ, ਤੁਸੀਂ ਦੱਸੋ ਕੀ ਮੰਨ ਕੇ ਬਹਿ ਗਏ ਹੋ। ਕਹਿੰਦੇ ਵਰਮੀ ਮਾਰੀ ਸਾਪ ਨਾ ਮਰੀ, ਨਾਮ ਨਾ ਸੁਣੀ ਢੋਰਾ। ਕਹਿੰਦੇ ਤੁਸੀਂ ਆਹ ਮੰਨ ਕੇ ਬਹਿ ਗਏ ਹੋ ਕਿ ਵਰਮੀ ਮਾਰੀ ਸੱਪ ਨਾ ਮਰੀ। ਕਹਿੰਦੇ ਹੋਇਆ ਕੀ? ਸੱਪ ਤੁਸੀਂ ਖੁੱਡ ਚ ਵੜਦਾ ਵੇਖ ਲਿਆ, ਸੱਪ ਖੁੱਡ ਚ ਵੜਦਾ ਦੇਖ ਲਿਆ। ਜੋ ਸੱਪ ਖੁੱਡ ਚ ਵੜਦਾ ਦੇਖਿਆ, ਪਤਾ ਲੱਗ ਗਿਆ ਵੀ ਸੱਪ ਖੁੱਡ ਚ ਵੜ ਗਿਆ, ਫਟਾਫਟ ਵਰਮੀ ਬੰਦ ਕਰਤੀ, ਵਰਮੀ ਮਾਰ ਦਿੱਤੀ, ਵਰਮੀ ਦਾ ਮੂੰਹ ਬੰਦ ਕਰ ਦਿੱਤਾ। ਜਦੋਂ ਵਰਮੀ ਦਾ ਮੂੰਹ ਬੰਦ ਕਰਤਾ ਤੇ ਬੜੇ ਆਰਾਮ ਨਾਲ ਬਹਿ ਗਏ। ਕਹਿੰਦੇ ਲੈ ਕੰਮ ਨੇ ਪੜਿਆ, ਆਪਾਂ ਤੇ ਖੁੱਡ ਹੀ ਬੰਦ ਕਰਤੀ, ਹੁਣ ਕਿਹੜਾ ਸੱਪ ਬਾਹਰ ਆਉਣ ਡਿਆ। ਉਹ ਸਿਆਣਾ ਬੰਦਾ ਕਹਿੰਦਾ, ਕਹਿੰਦਾ ਭਾਈ ਗੱਲ ਸੁਣੋ, ਸੱਪ ਮਾਰ ਦੇਣੋ ਵਰਮੀ ਭਾਵੇਂ ਬੰਦ ਕਰ ਦੋ, ਭਾਵੇਂ ਨਾ ਬੰਦ ਕਰ ਦੋ, ਫਿਰ ਡਰ ਕੋਈ ਨਹੀਂ ਸੀ। ਤੂੰ ਵਰਮੀ ਬੰਦ ਕਰਤੀ, ਸੱਪ ਦੇ ਅੰਦਰ ਕਿਸੇ ਪਾਸੋਂ ਵੀ ਨਿਕਲ ਆਊਗਾ। ਇਸ਼ਾਰਾ ਕਰਦੇ ਗੁਰੂ ਜੀ, ਕਹਿੰਦੇ ਉਹ ਗੱਲ ਸੁਣ, ਤੂੰ ਬਾਣਾ ਪਾਲਿਆ, ਅੰਮ੍ਰਿਤ ਛਕ ਲਿਆ, ਬਾਣਾ ਪਾਲਿਆ, ਪਰ ਧਿਆਨ ਨਹੀਂ, ਤੂੰ ਇਹ ਸਭ ਕੁਝ ਵਰਮੀ ਮਾਰ ਦਿੱਤੀ ਏ। ਕਹਿੰਦਾ ਆਪਾਂ ਬਾਹਰੋਂ ਤਾਂ ਢੱਕ ਦਿੱਤਾ ਸਭ ਕੁਝ, ਪਰ ਮਨ ਵਿੱਚ ਮਾੜੇ ਖਿਆਲ ਤੇ ਮਾੜੇ ਵਿਚਾਰ ਅਜੇ ਅੰਦਰ ਹੀ ਹੈ, ਉਹ ਅੰਦਰ ਹੀ ਹੈ। ਠੀਕ ਹੈ, ਹੁਣ ਧਿਆਨ ਦੇ। ਕਹਿੰਦੇ ਕਿਤੇ ਭੁਲੇਖੇ ਜਾਂਦੇ, ਭੈਣੀ ਸੱਪ ਮਰ ਗਿਆ, ਸੱਪ ਮਰਿਆ ਨੀ, ਸੱਪ ਅੰਦਰ ਹੀ ਹੈ। ਕਹਿੰਦਾ ਫਿਰ ਕਿੱਦਣ ਮਰੂਗਾ ਇਹ ਮਨ ਰੂਪੀ ਸੱਪ, ਕਿੱਦਣ ਮਰੂਗਾ? ਸੁਣਿਓ, ਕਹਿੰਦੇ ਪੂਰਨ ਤੌਰ ਤੇ ਉਦਣ ਮਰੂਗਾ, ਨਾਮ ਨਾ ਸੁਣੀ ਢੋਰਾ, ਜਿੰਨਾ ਚਿਰ ਆਪਣੇ ਅੰਦਰੋਂ ਇਹ ਮਨ ਜਿਹੜਾ ਹੈ, ਸਾਡੇ ਅੰਦਰ ਨਾਮ ਪਿਆ ਆ, ਸਾਡੇ ਅੰਦਰ ਵੀ ਸ਼ਬਦ ਪਿਆ, ਬਣ ਚੋਂ ਪੜਿਓ ਨਾਮ ਕੇ ਧਾਰੇ ਸਗਲੇ ਜੰਤ, ਸਾਰੀ ਸ੍ਰਿਸ਼ਟੀ ਨਾਮ ਨੂੰ ਧਾਰ ਕੇ ਪੈਦਾ ਹੁੰਦੀ ਹੈ, ਸਾਰੀ ਸ੍ਰਿਸ਼ਟੀ ਦੇ ਅੰਦਰ ਸ਼ਬਦ ਦੀ ਧੁਨ ਚੱਲਦੀ ਪਈ ਹੈ। ਜੇ ਸ਼ਬਦ ਦੀ ਧੁਨ ਨਾ ਹੋਵੇ, ਨਾ ਅਸੀਂ ਵੇਖਣ ਜੋਗੇ, ਨਾ ਅਸੀਂ ਬੋਲਣ ਜੋਗੇ, ਨਾ ਅਸੀਂ ਕੁਝ ਮਹਿਸੂਸ ਕਰਨ ਜੋਗੇ, ਉਹ ਸਭ ਦੇ ਅੰਦਰ ਚੱਲਣ ਡਈ ਹੈ। ਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਦੋਂ ਤੂੰ ਕੀ ਕਰੇਗਾ, ਬਾਹਰਲਾ ਬਾਣਾ ਪਾ ਕੇ ਤੂੰ ਸੋਚਿਆ ਵੀ ਮੈਂ ਬਾਹਰੋਂ ਤੇ ਲਿਪਿਆ ਪੋਚਿਆ ਗਿਆ ਤੇ ਅੰਦਰ ਕੰਮ ਨਿਬੜ ਗਿਆ, ਅੰਦਰ ਸੱਪ ਹੈਗਾ, ਕਿਸੇ ਪਾਸੋਂ ਵੀ ਨਿਕਲੂਗਾ। ਇਹਦਾ ਮਤਲਬ ਤੇਰਾ ਮਨ ਦੇ ਵਿਚਾਰ ਕਿਸੇ ਪਾਸੋਂ ਵੀ ਨਿਕਲਣਗੇ, ਉਹ ਨਿਕਲਣਗੇ, ਪਰ ਪੂਰਨ ਤੌਰ ਤੇ ਸੱਪ ਉਦਣ ਮਰੂਗਾ, ਪੂਰਨ ਤੌਰ ਤੇ ਮਨ ਉਦਣ ਮਰੂਗਾ ਜਿੱਦਣ ਆਪਣੇ ਅੰਦਰ ਪਿਆ ਸ਼ਬਦ ਉਹਨੂੰ ਸੁਣ ਲੂਗਾ। ਨਾਮ ਨਾ ਸੁਣੀ ਢੋਰਾ, ਜਿੰਨੇ ਚਿਰ ਨਾਮ ਨਹੀਂ ਸੁਣਦਾ ਉਹਨਾਂ ਚਿਰ ਪੂਰਨ ਤੌਰ ਤੇ ਮੌਤ ਨਹੀਂ ਇਹਦੀ ਆਈ। ਜੇ ਚਾਹੁੰਦਾ ਪੂਰਨ ਤੌਰ ਤੇ ਮਰ ਜਾਵੇ, ਧਿਆਨ ਨਾਲ ਸੁਣਿਓ ਅਗਲੀਆਂ ਪੰਕਤੀਆਂ, ਗੁਰੂ ਸਾਹਿਬਾਂ ਨੇ ਬੜੇ ਪਿਆਰ ਦੇ ਨਾਲ ਲਿਖਿਆ। ਕਹਿੰਦੇ ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੇ, ਮਾਇਆ ਕੀ ਕਿਰਤ ਛੋੜ ਗਵਾਈ। ਕਹਿੰਦੇ ਬਾਹਰੋਂ ਬਾਣਾ ਬਾਲਿਆ, ਤੇ ਸੰਸਾਰ ਦਾ ਧੰਦਾ ਕਰਦਾ ਹੁੰਦਾ ਸੀ, ਕੰਮ ਕਾਰ ਕਰਦਾ ਹੁੰਦਾ ਸੀ, ਛੱਡਦਾ। ਕਿਸੇ ਨੇ ਪੁੱਛਿਆ ਕੀ ਗੱਲ ਹੋ ਗਈ ਭਾਈ ਸਾਹਿਬ ਤੁਸੀਂ ਅੱਜ ਕੱਲ੍ਹ ਕੰਮ ਕਾਰ ਛੱਡਤਾ? ਆਪਾਂ ਗੁਰਮੁਖ ਬਣ ਗਏ ਅੱਜ ਕੱਲ੍ਹ ਆਪਾਂ ਗੁਰਮੁਖ ਬਣ ਗਏ, ਭਗਤੀ ਕਰੀ ਤੀ, ਬਾਣਾ ਪਾ ਲਿਆ, ਕੰਮ ਕਾਰ ਛੱਡਦਾ, ਮਾਇਆ ਕੀ ਕਿਰਤ ਛੋੜ ਗਵਾਈ, ਕਹਿੰਦੇ ਸੰਸਾਰ ਦਾ ਕੰਮ ਕਾਰ ਸੰਸਾਰ ਦਾ ਧੰਦਾ ਛੱਡਦਾ, ਭਗਤੀ ਸਾਰ ਨਾ ਜਾਣੇ, ਗੁਰੂ ਘਰ ਰਹਿਣ ਲੱਗ ਪਿਆ। ਪਰ ਭਗਤੀ ਕਰਨੀ ਕਿਵੇਂ ਇਹਦਾ ਤੇ ਪਤਾ ਹੀ ਨਹੀਂ, ਰੱਬ ਲੱਭਣਾ ਕਿਵੇਂ ਇਹਦਾ ਤੇ ਪਤਾ ਹੀ ਨਹੀਂ, ਸੰਸਾਰ ਵੀ ਛੱਡਦਾ ਤੇ ਨਾ ਨਿਰੰਕਾਰ ਦੀ ਖੋਜ ਦਾ ਪਤਾ, ਖੋਜ ਕਰਨੀ ਕਿਵੇਂ ਆ? ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਬਾਣਾ ਪਾਇਆ ਗੁਰੂ ਘਰ ਰਹਿਣ ਲੱਗ ਪਿਆ, ਵੇਦ ਸ਼ਸਤਰ ਕਹੋ ਤਰਕਣ ਲੱਗਾ, ਵੇਦ ਸ਼ਸਤਰ ਕਹੋ ਤਰਕਣ ਲੱਗਾ, ਤਤ ਯੋਗ ਨਾ ਪਛਾਣੇ। ਕਹਿੰਦੇ ਹੁਣ ਵੇਦ ਸ਼ਸਤਰ ਕੋ ਤਰਕਣ ਲੱਗਾ, ਕਹਿੰਦਾ ਵੀ ਗੁਰੂ ਘਰ ਰਹਿਣ ਲੱਗ ਪਿਆ, ਕੰਮ ਕਾਰ ਛੱਡਤਾ ਤੇ ਗੁਰੂ ਘਰ ਰਹਿ ਰਹਿ ਕੇ ਤੇ ਗੁਰਬਾਣੀ ਪੜ੍ਹਨ ਲੱਗ ਪਿਆ, ਵੇਦ ਸ਼ਸਤਰ ਪੜ੍ਹਨ ਲੱਗ ਪਿਆ। ਜਿਹੜਾ ਕੋਈ ਆਇਆ ਕਰੇ ਤਰਕਣ ਲੱਗਾ, ਉਹਦੇ ਨਾਲ ਬਹਿਸ ਕਰਿਆ ਕਰੇ, ਇੱਥੇ ਆਹ ਲਿਖਿਆ, ਇੱਥੇ ਆਹ ਲਿਖਿਆ, ਇੱਥੇ ਉਹ ਲਿਖਿਆ, ਇੱਥੇ ਉਹ ਲਿਖਿਆ, ਮੈਨੂੰ ਇੰਨੀ ਬਾਣੀ ਇਕੱਠਿਆ, ਮੈਨੂੰ ਇੰਨੀ ਇਕੱਠਿਆ, ਤੂੰ ਕਦੀ ਪੜ੍ਹੀ? ਤੂੰ ਕਦੀ ਸਵੇਰੇ ਇੰਨੇ ਵਜੇ ਉੱਠਿਆ? ਮੈਂ ਇੰਨੇ ਵਜੇ ਉੱਠਦਾ, ਬਹਿਸ ਕਰਨ ਲੱਗ ਪਿਆ। ਤੇ ਗੁਰੂ ਸਾਹਿਬ ਬਣ ਕਹਿੰਦੇ ਬਹਿਸਦਾ ਰਿਹਾ, ਤਤ ਯੋਗ ਨਾ ਪਛਾਣੇ। ਕਹਿੰਦਾ ਪਰਮਾਤਮਾ ਨਾਲ ਜੁੜਨਾ ਕਿਵੇਂ ਆ, ਇਸ ਅਸਲੀਅਤ ਦੀ ਅਜੇ ਤੱਕ ਵੀ ਪਛਾਣ ਨਹੀਂ ਹੋਈ, ਅਜੇ ਤੱਕ ਵੀ ਨਹੀਂ ਪਤਾ ਲੱਗਾ। ਇਹਨੂੰ ਕਹਿੰਦੇ ਵਰਮੀ ਮਰੀ ਸਭ ਨਾ ਮਰੀ, ਅਜੇ ਵਰਮੀ ਬੰਦ ਕੀਤੀ। ਗੁਰੂ ਸਾਹਿਬ ਨੂੰ ਸਮਝਾਉਂਦੇ ਪੈ ਰਹੇ, ਧਿਆਨ ਨਾਲ ਸਮਝਣਾ ਬੜਾ ਆਨੰਦ ਆ। ਗੁਰੂ ਸਾਹਿਬ ਕਹਿੰਦੇ ਕਹਿੰਦੇ ਸ਼ਬਦ ਦੀ ਕਮਾਈ ਕਰ, ਤੇ ਕਿਉਂ? ਗੁਰੂ ਸਾਹਿਬ ਨੇ ਮਰ ਜੀਵੇ, ਕਹਿੰਦਾ ਇੱਕ ਨਵਾਂ ਜੀਵਨ ਮਿਲੇਗਾ ਤੈਨੂੰ ਮਰਨ ਤੋਂ ਬਾਅਦ, ਵਿਚਾਰ ਬੰਦ ਹੋਣ ਤੋਂ ਬਾਅਦ ਇੱਕ ਨਵਾਂ ਜੀਵਨ ਮਿਲਦਾ ਸ਼ਬਦ ਦੀ ਕਮਾਈ ਨਾਲ। ਫਿਰ ਕੀ ਦੱਸਣ ਲੱਗੇ? ਕਹਿੰਦੇ ਮੁਕਤ ਦੁਆਰਾ ਸੋਈ ਪਾਏ, ਮੁਕਤ ਦੁਆਰਾ ਸੋਈ ਪਾਏ ਜੇ ਵਿੱਚੋਂ ਆਪ ਗਵਾਏ। ਕਹਿੰਦਾ ਮੁਕਤ ਦਵਾਰੇ ਤੱਕ ਉਹੀ ਪਹੁੰਚਦਾ, ਮੁਕਤੀ ਦੇ ਦਰ ਤੇ ਉਹੀ ਖੜਾ ਹੁੰਦਾ ਜਾ ਕੇ ਜੋ ਵਿੱਚੋਂ ਆਪ ਗਵਾਏ, ਜੋ ਆਪਣੇ ਆਪ ਦੇ ਅੰਦਰੋਂ ਆਪਣੀ ਹੋਂਦ ਖਤਮ ਕਰ ਲਵੇ, ਆਪਣੇ ਆਪ ਨੂੰ ਭੁੱਲ ਜਾਵੇ, ਆਪਣੇ ਆਪ ਦਾ ਪਤਾ ਹੀ ਨਾ ਹੋਵੇ ਮੈਂ ਕੌਣ ਆ। ਤੇ ਜਿਸ ਬੰਦੇ ਨੂੰ ਆਪਣੇ ਆਪ ਦਾ ਪਤਾ ਨਾ ਅਜੇ ਵੀ ਮੈਂ ਆਹ ਕਰਦਾ ਤੇ ਮੈਂ ਆਹ ਕਰਦਾ ਤੇ ਮੈਂ ਆਹ ਕਰਦਾ ਤੇ ਮੈਂ ਫਲਾਣੀ ਥਾਂ ਤੇ ਇੰਨਾ ਚੜਾਇਆ ਸੀ ਤੇ ਫਲਾਣੀ ਥਾਂ ਤੇ ਮੈਂ ਆਹ ਕੀਤਾ ਸੀ, ਹੋਮੇ ਮੈਂ ਬਹੁਤ ਸਿਆਣਾ, ਮੈਨੂੰ ਬੜੀ ਅਕਲ ਹੈ, ਆਹ ਕੰਮ ਮੈਂ ਇੱਦਾਂ ਕਰਾ ਲੈਣਾ, ਆਹ ਕੰਮ ਮੈਂ ਇੱਦਾਂ ਕਰਾ ਲੈਣਾ, ਆਹ ਕੰਮ ਮੈਂ ਇੱਦਾਂ ਕਰਾਉਣਾ, ਮੈਨੂੰ ਬੜੀ ਅਕਲ ਹੈ, ਮੈਂ ਸਿਆਣਾ। ਕਹਿੰਦੇ ਬੰਦਾ ਹੁੰਮੇ ਦਾ ਮਾਰਿਆ, ਹੰਕਾਰੀ ਹੈ, ਇਹਦੇ ਅੰਦਰ ਕੋਈ ਸ਼ਬਦ ਦੀ ਸਾਧਨਾ ਨਹੀਂ, ਇਹਦੇ ਅੰਦਰ ਕੋਈ ਗਿਆਨ ਨਹੀਂ, ਕਿਉਂਕਿ ਇਹ ਆਪਣੇ ਆਪ ਨੂੰ ਵੱਖਰਾ ਤੇ ਸਿਆਣਾ ਸਮਝਦਾ ਪਿਆ। ਠੀਕ ਹੈ, ਤੇ ਗੁਰੂ ਸਾਹਿਬ ਕੀ ਸਮਝਾਉਣ ਲੱਗੇ? ਕਹਿੰਦੇ ਸ਼ਬਦ ਮਰੇ ਤੇ ਸਦਾ ਆਨੰਦ। ਦੇਖੋ ਕਹਿੰਦਾ ਜੇ ਸ਼ਬਦ ਦੀ ਸਾਧਨਾ ਕਰਦਿਆਂ ਕਰਦਿਆਂ, ਨਾਮ ਸਿਮਰਨ ਕਰਦਿਆਂ ਕਰਦਿਆਂ ਮਨ ਦੀ ਵਿਚਾਰ ਬੰਦ ਹੋ ਜਾਵੇ, ਮਨ ਦੇ ਫੁਰਨੇ ਬੰਦ ਹੋ ਜਾਣ, ਤੇ ਸਦਾ ਆਨੰਦ। ਕਹਿੰਦੇ ਉਹ ਆਤਮਿਕ ਬਿਰਤੀ ਹਮੇਸ਼ਾ ਆਨੰਦ ਵਿੱਚ ਰਹਿੰਦੀ ਹੈ, ਆਤਮਿਕ ਸੁੱਖ ਚ ਰਹਿੰਦੀ ਹੈ, ਤੇ ਨਾਮ ਸਿਮਰਨ ਕਰੇ ਪਰ ਵਿਚਾਰ ਨਾ ਬੰਦ ਹੋਣ, ਅਜੇ ਫੁਰਨੇ ਫੁਰਦੇ ਹੀ ਹੋਣ। ਕਹਿੰਦੇ ਉਹ ਜਿੰਨੀਆਂ ਪਾਟੀਆਂ ਮਰਜ਼ੀ ਮਾਰ ਲਏ ਪਰ ਅਜੇ ਆਨੰਦ ਵਿੱਚ ਨਹੀਂ ਗਿਆ, ਅਜੇ ਆਤਮਿਕ ਸੁੱਖ ਵਿੱਚ ਨਹੀਂ ਗਿਆ। ਕਹਿੰਦੇ ਸਤਿਗੁਰ ਭੇਟੇ ਗੁਰ ਗੋਬਿੰਦ, ਸਤਿਗੁਰ ਭੇਟੇ ਗੁਰ ਗੋਬਿੰਦ। ਕਹਿੰਦੇ ਐਸਾ ਪ੍ਰਾਣੀ, ਐਸਾ ਪ੍ਰਾਣੀ ਕੈਸਾ, ਜਿਹੜਾ ਸ਼ਬਦ ਦੇ ਜ਼ਰੀਏ ਆਪਣੇ ਮਨ ਨੂੰ ਮਾਰਦਾ, ਆਪਣੇ ਵਿਚਾਰਾਂ ਨੂੰ ਖਤਮ ਕਰਦਾ, ਆਪਣੇ ਫੁਰਨਿਆਂ ਨੂੰ ਰੋਕਦਾ ਹੈ, ਕਹਿੰਦੇ ਹਮੇਸ਼ਾ ਆਨੰਦ ਵਿੱਚ ਰਹਿੰਦਾ ਹੈ। ਕਹਿੰਦੇ ਆਨੰਦ ਵਿੱਚ ਰਹਿਣ ਵਾਲਾ ਸਤਿਗੁਰ ਭੇਟੇ, ਕਹਿੰਦਾ ਉਹ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਗੁਰੂ ਦੀ ਸ਼ਰਨ ਵਿੱਚ ਆਇਆ ਹੀ ਆਪਣੇ ਵਿਚਾਰ ਬੰਦ ਕਰ ਸਕਦਾ, ਜਿਹੜਾ ਗੁਰੂ ਦੀ ਸ਼ਰਨ ਚ ਨਹੀਂ ਅਜੇ ਆਇਆ। ਠੀਕ ਹੈ, ਆਪ ਜੀ ਪੜ੍ਹਨਾ, ਤਾਤੀ ਵਾਉ ਨਾ ਲਾਗੀ ਪਾਰ ਬ੍ਰਹਮ ਸ਼ਰਨਾਈ, ਤਾਤੀ ਵਾਉ ਨਾ ਲਾਗੀ ਪਾਰ ਬ੍ਰਹਮ ਸ਼ਰਨਾਈ। ਕਹਿੰਦਾ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ, ਕਿਹੜੀ ਤੱਤੀ ਵਾਹ, ਬਾਹਰਲੀ ਤੱਤੀ ਲੂਲੀ ਵਗਦੀ ਫਿਰਦੀ, ਇਹਦੀ ਗੱਲ ਨਹੀਂ ਕੀਤੀ, ਇਹਦੀ ਨਹੀਂ ਗੱਲ ਕੀਤੀ। ਤੇ ਬੜੀ ਗਰਮੀ ਹੈ, ਬੜੀ ਤੱਤੀ ਵਾਹ ਵਗਣ ਰਹੀ ਸੀ, ਉਹ ਗੁਰੂ ਪਿਆਰਿਓ ਤਾਤੀ ਵਾਉ ਨਾ ਲੱਗ ਗਈ, ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਮਾੜੇ ਵਿਚਾਰ ਪੈਦਾ ਨਹੀਂ ਹੁੰਦੇ। ਇਹ ਤੱਤੀ ਵਾਹ ਆ, ਸਭ ਤੋਂ ਜ਼ਿਆਦਾ ਤੱਤੀ ਵਾਹ ਆਪਣੇ ਮਨ ਦੇ ਮਾੜੇ ਵਿਚਾਰਾਂ ਦੀ ਹੁੰਦੀ। ਕਿ ਤਾਤੀ ਵਾਹ ਉਹਨਾਂ ਲੱਗ ਗਈ, ਕਹਿੰਦੇ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ, ਉਹਨਾਂ ਦੇ ਮਾੜੇ ਵਿਚਾਰ ਨਹੀਂ ਉੱਠਦੇ, ਉਹਨਾਂ ਨੂੰ ਜੰਮਣ ਮਰਨ ਦਾ ਸੇਕਾ ਨਹੀਂ ਲੱਗਦਾ, ਕਿਹਨਾਂ ਨੂੰ ਪਾਰ ਬ੍ਰਹਮ ਸ਼ਰਨ ਆਈ, ਜਿਹੜੇ ਪਰਮਾਤਮਾ ਦੀ ਸ਼ਰਨ 'ਚ ਆ ਜਾਂਦੇ ਆ। ਸ਼ਰਨ ਕੀ ਹੈ? ਅਧੀਨਗੀ। ਸ਼ਰਨ ਕੀ ਹੈ? ਅਧੀਨਗੀ। ਆਪ ਜੀ ਦੇਖੋ, ਮੀਆਂ ਬੀਬੀ ਹੈ, ਦੋ ਯਾਰ ਦੋਸਤ ਆਪ ਸ਼ਾਮੀ ਬੈਠੇ ਸੀ। ਉਹ ਦੋਸਤ ਨੂੰ ਕਹਿੰਦਾ, ਬਹਿ ਜਾ ਯਾਰ, ਘੰਟਾ ਰੋਟੀ ਸਾਡੇ ਘਰ ਖਾ ਕੇ ਜਾਈ ਆ। ਉਹ ਕਹਿੰਦਾ, ਨਹੀਂ ਯਾਰ, ਘਰ ਬੱਚੇ ਵੇਟ ਕਰਦੇ ਹੋਣੇ ਆ, ਮੇਰੀ ਘਰ ਦੀ ਨੇ ਰੋਟੀ ਪਕਾਈ ਹੋਣੀ, ਜਾ ਕੇ ਖਾਣੀ ਹੈ ਯਾਰ, ਨਹੀਂ ਚੰਗੀ ਲੱਗੀ ਤਾਂ, ਮੈਂ ਵੀ ਸਾਰਾ ਦਿਨ ਕੰਮ ਕਰ ਕਰਦਾ, ਵਿਚਾਰੇ ਬੱਚੇ ਡੀਕਣ ਰਹੇ ਹੋਣੇ। ਉੱਥੇ ਕੋਈ ਯਾਰ ਦੋਸਤ ਹੋਰ ਆ ਗਿਆ, ਉਹ ਕਹਿੰਦਾ, ਬਹਿ ਜਾ ਯਾਰ, ਕੋਈ ਗੱਲ ਨਹੀਂ। ਉਹ ਕਹਿੰਦਾ, ਨਹੀਂ ਭਾਈ ਸਾਹਿਬ, ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ, ਮੈਂ ਰੋਟੀ ਘਰ ਜਾ ਕੇ ਖਾਣੀ। ਇਹ ਤੁਰ ਪਿਆ ਤੇ ਉਹ ਦੂਜੇ ਕੀ ਕਹਿੰਦੇ, ਉਹ ਇਹ ਆਪਣੀ ਘਰ ਦੀ ਸ਼ਰਨ 'ਚ ਰਹਿੰਦਾ, ਉਹਦੀ ਅਧੀਨਗੀ ਕਰਦਾ। ਇੱਥੇ ਗੁਰੂ ਸਾਹਿਬ ਨੂੰ ਕਹਿੰਦੇ, ਤਾਤੀ ਵਾਹ ਉਹਨਾਂ ਲੱਗ ਗਈ, ਪਾਰ ਬ੍ਰਹਮ ਸ਼ਰਨ ਆਈ। ਕਹਿੰਦੇ ਉਹਨਾਂ ਦੇ ਅੰਦਰ ਮਾੜੇ ਵਿਚਾਰ ਨਹੀਂ ਉੱਠਦੇ, ਉਹਨਾਂ ਦੇ ਅੰਦਰ ਅੱਗ ਨਹੀਂ ਬਲਦੀ, ਕਾਹਦੀ? ਮਾਇਆ ਦੀ। ਉਹਨਾਂ ਦੇ ਅੰਦਰ ਸੰਸਾਰ ਦੇ ਪਦਾਰਥਾਂ ਦੀ ਅੱਗ ਨਹੀਂ ਬਲਦੀ, ਝੂਠੀਆਂ ਮੰਗਾਂ ਨਹੀਂ ਉੱਠਦੀਆਂ, ਉਹਨਾਂ ਨੂੰ ਜੰਮਣ ਮਰਨ ਦਾ ਸੇਕਾ ਨਹੀਂ ਲੱਗਦਾ, ਜਿਹੜੇ ਪਰਮਾਤਮਾ ਦੀ ਅਧੀਨਗੀ ਕਰਦੇ ਆ। ਅਧੀਨਗੀ ਕੀ? ਉਹਦੇ ਭਾਣੇ ਵਿੱਚ ਰਹਿੰਦੇ ਆ। ਜੋਤਿ ਸੋ ਭਾਵੇ ਨਾਨਕਾ। ਸਹੀ ਗੱਲ, ਚੰਗੀ। ਆਪਾਂ ਰਹਿੰਦੇ ਕਿਤੇ? ਸਾਡੇ ਵਸ 'ਚ ਹੀ ਨਹੀਂ? ਆਪਾਂ ਕਹਿੰਦੇ ਜ਼ਰੂਰ ਆ, ਕਦੋਂ ਕਹਿੰਦੇ ਆ? ਧਿਆਨ ਦੇਣਾ, ਪਹਿਲਾਂ ਆਪਾਂ ਆਹ ਕਰਦੇ ਆ, ਉਹ ਕਰ, ਸੇਵਾ ਕਰ, ਇਹ ਕਰ, ਮੇਰਾ ਕੰਮ ਬਣ ਜਾਵੇ, ਮੇਰਾ ਕੰਮ ਬਣ ਜਾਵੇ, ਮੇਰਾ ਕੰਮ ਬਣ ਜਾਵੇ। ਜਦੋਂ ਐਂਡ ਮੂਮੈਂਟ 'ਤੇ ਆ ਕੇ ਨਹੀਂ ਨਾ ਕੰਮ ਬਣਦਾ, ਤਾਂ ਉਦੋਂ ਅਸੀਂ ਹਾਰ ਜਾਂਦੇ, ਅਤੇ ਹਾਰ ਕੇ ਕੀ ਕਹਿੰਦੇ? ਚਲੋ ਰੱਬ ਦੀ ਮਰਜ਼ੀ। ਉਹ ਤਾਂ ਪੰਕਤੀ ਸੁਣਾਉਣੇ ਦੂਜਿਆਂ ਨੂੰ, ਜੋ ਤੁਸੀਂ ਭਾਵੇ ਨਾਨਕਾ। ਸਹੀ ਗੱਲ, ਚੰਗੀ। ਕੋਈ ਗੁਰਸਿੱਖ ਪਿਆਰੇ ਸੀਗੇ, ਉਹਨਾਂ ਦੇ ਪਿਤਾ ਜੀ ਮਰਨ ਕਿਨਾਰੇ ਸੀ, ਮਰਨ ਕਿਨਾਰੇ ਸੀ, ਅਤੇ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਸੇਵਾ ਕਰ ਇਹਨਾਂ ਦੀ, ਇਹਨਾਂ ਦੇ ਕੋਲ ਬਿਆਹ ਕਰ, ਸੇਵਾ ਕਰਿਆ ਕਰ, ਥੋੜ੍ਹੇ ਦਿਨ ਦੇ ਪ੍ਰਾਹੁਣੇ ਨੇ। ਅੱਗੋਂ ਗਾਲਾਂ ਚਾਲਕ ਕੱਢ ਕੇ ਕਹਿੰਦਾ ਮੈਂ ਪਿਓ ਨੂੰ ਤੋਲ ਦੂੰਗਾ ਪੈਸੇ ਨਾਲ, ਪਰ ਪਿਓ ਨਹੀਂ ਮਰਨ ਦਊਂਗਾ, ਜੋ ਮਰਜ਼ੀ ਹੋ ਜਾਵੇ। ਐਡੀ ਕਿਹੜੀ ਗੱਲ ਕੀਤੀ? ਬੜਾ ਜ਼ੋਰ ਲਾਇਆ, ਕਦੀ ਐਂ ਨੂੰ ਲੈ ਕੇ ਭੱਜਾ, ਕਦੀ ਐਂ ਨੂੰ ਲੈ ਕੇ ਭੱਜਾ, ਕਦੀ ਐਂ ਨੂੰ ਲੈ ਕੇ ਭੱਜਾ, ਬੜਾ ਹੰਕਾਰਿਆ। ਕਹਿੰਦਾ ਕਿਹੜੀ ਗੱਲ ਕੀਤੀ? ਮੈਂ ਬਚਾ ਕੇ ਵਿਖਾਊਂਗਾ। ਉਹਨੂੰ ਸਾਰੇ ਕਹਿਣਾ ਰੱਬ ਦਾ ਭਾਣਾ ਆ, ਕਿਉਂ ਕੀ ਗੱਲ ਆ? ਰੱਬ ਦਾ ਭਾਣਾ, ਕਹਿੰਦਾ ਤਾਕਤ ਹੋਣੀ ਚਾਹੀਦੀ ਹੈ, ਪੈਸਾ ਕੋਲ ਹੋਣਾ ਚਾਹੀਦਾ, ਕੀ ਨਹੀਂ ਕਰ ਸਕਦੇ? ਅਤੇ ਜ਼ੋਰ ਯਾਰ ਲਾ ਕੇ ਨਾ, ਜਦੋਂ ਹਫ਼ਤੇ ਕੁ ਬਾਅਦ ਪਿਓ ਦੀ ਮੌਤ ਹੋ ਗਈ, ਤਾਂ ਕੀ ਕਹਿੰਦਾ? ਰੱਬ ਦੀ ਮਰਜ਼ੀ ਹੈ, ਜੋ ਤੇ ਸੁਭਾਵੇ ਨਾਨਕਾ। ਸਹੀ ਗੱਲ, ਚੰਗੀ। ਕਿਉਂਕਿ ਹੁਣ ਜ਼ੋਰ ਨਹੀਂ ਨਾ ਹੈਗਾ, ਆਨੰਦ ਪਤਾ ਕਿੱਦਣ ਆਉਣਾ? ਜਿੱਦਣ ਜ਼ੋਰ ਤੋਂ ਪਹਿਲਾਂ ਤੁਸੀਂ ਮੰਨ ਜਾਓ, ਉਹ ਬੰਦਾ ਆਨੰਦ ਮਾਣ ਸਕਦਾ, ਉਹ ਸਿਮਰਨ ਕਰ ਸਕਦਾ, ਜਿਹੜਾ ਪਹਿਲਾਂ ਹੀ ਮੰਨ ਜਾਏ ਕਿ ਜੋ ਤੂੰ ਕਰਦਾ ਉਹ ਸਹੀ ਹੈ। ਸਭਣੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ, ਛਾਲਾਂ ਸਾਰੇ ਹੀ ਮਾਰਦੇ ਫਿਰਦੇ, ਹੋਣਾ ਉਹੀ ਹੈ ਜੋ ਉਹਨੇ ਪਰਮਾਤਮਾ ਨੇ ਕਰਨਾ। ਤੇ ਧਿਆਨ ਦੇਣਾ, ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਉਹ ਭੋਲਿਆ ਮਨਾ ਕਦੀ ਜ਼ਿੰਦਗੀ 'ਚ ਵਿਚਾਰਿਆ ਕਰ। ਕਹਿੰਦੇ ਕੀ? ਕਹਿੰਦੇ ਤੂੰ ਵੇਦ ਸ਼ਾਸਤਰ 'ਤੇ ਪੜ੍ਹਦਾ ਤੇ ਪੜ੍ਹ ਕੇ ਤੇ ਮੁੜ ਕੇ ਲੋਕਾਂ ਨਾਲ ਬਹਿਸ ਕਰਦਾ ਫਿਰਦਾ, ਤੇ ਤੱਤ ਯੋਗ ਨਾ ਪਛਾਣੇ, ਯੋਗ ਦਾ ਭਾਵ ਜੁੜਨਾ, ਤੱਤ ਦਾ ਭਾਵ ਅਸਲੀਅਤ ਸੱਚਾਈ। ਕਹਿੰਦੇ ਤੂੰ ਗੁਰੂ ਦੇ ਚਰਨਾਂ ਦੇ ਵਿੱਚੋਂ ਉਹ ਸੱਚਾਈ ਨੂੰ ਨਹੀਂ ਪਹਿਚਾਣਦਾ, ਉਸ ਸੱਚਾਈ ਦੀ ਜਾਣਕਾਰੀ ਨਹੀਂ ਲੈਂਦਾ, ਜਿਹਦੇ ਨਾਲ ਤੂੰ ਪਰਮਾਤਮਾ ਨਾਲ ਜੁੜਨਾ ਹੈ, ਜਿਹਦੇ ਨਾਲ ਤੂੰ ਸ਼ਬਦ ਨਾਲ ਜੁੜਨਾ ਹੈ, ਉਹ ਸੱਚਾਈ ਦਾ ਤੈਨੂੰ ਨਹੀਂ ਪਤਾ, ਉਹ ਸੱਚਾਈ ਮਗਰ ਨਹੀਂ ਲੱਗਦਾ, ਉਹਦੀ ਪਹਿਚਾਣ ਨਹੀਂ ਕਰਦਾ, ਉਹਦੀ ਜਾਣਕਾਰੀ ਨਹੀਂ ਲੈਂਦਾ, ਐਵੇਂ ਬੈਸੀ ਜਾਂਦਾ ਕਦੀ ਕਿਸੇ ਨਾਲ ਕਦੀ ਕਿਸੇ ਨਾਲ, ਕੋਈ ਫਾਇਦਾ ਨਹੀਂ ਹੈਗਾ, ਕੋਈ ਫਾਇਦਾ ਨਹੀਂ। ਤਾਂ ਉਹ ਗੁਰੂ ਸਾਹਿਬ ਨੇ ਕਿਹਾ, ਕਹਿੰਦਾ ਜੇ ਤੇਰੀ ਕਿਤੇ ਮਨ ਬਿੱਟੀ ਜੁੜ ਜਾਏ, ਸ਼ਬਦ ਦੀ ਕਮਾਈ ਕਰਨ ਲੱਗ ਪਵੇ, ਤੇ ਕੀ ਹੋਏਗਾ? ਨਾ ਫਿਰ ਮਰੇ ਨਾ ਆਵੇ ਜਾਏ। ਧਿਆਨ ਦਿਓ, ਨਾ ਫਿਰ ਮਰੇ ਨਾ ਆਵੇ ਜਾਏ, ਪੂਰੇ ਗੁਰ ਤੇ ਸਾਹ ਚ ਸਮਾਏ। ਕਹਿੰਦੇ ਜਦੋਂ ਸਾਡੀ ਬਿਰਤੀ ਸ਼ਬਦ ਨਾਲ ਜੁੜ ਜਾਂਦੀ ਹੈ, ਤੇ ਸ਼ਬਦ ਦੇ ਜ਼ਰੀਏ ਮਨ ਦੀ ਮੌਤ ਹੋ ਜਾਂਦੀ ਹੈ, ਕਹਿੰਦਾ ਆਪਾਂ ਮਨ ਦੇ ਵਿਚਾਰ ਬੰਦ ਹੋ ਜਾਂਦੇ। ਮਾਰਨਾ ਕੀ? ਵਿਚਾਰਾਂ ਨੂੰ ਮਾਰਨਾ, ਹੋਰ ਕੋਈ ਮਨ ਦੀ ਮੌਤ ਨਹੀਂ ਹੈ। ਮਨ ਦੇ ਵਿਚਾਰ, ਮਨ ਦੇ ਫੁਰਨਿਆਂ ਨੂੰ ਖਤਮ ਕਰਨਾ, ਉਹ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਦਿੱਤੇ ਸ਼ਬਦ ਨਾਲ ਹੋਣੇ ਆ, ਬਿਨਾਂ ਸ਼ਬਦ ਤੋਂ ਮਨ ਦੇ ਫੁਰਨੇ ਨਹੀਂ ਬੰਦ ਹੋਣੇ, ਠੀਕ ਹੈ? ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਭਾਈ ਗੱਲ ਸੁਣ, ਜਦੋਂ ਤੇਰੇ ਮਨ ਦੇ ਵਿਚਾਰ ਬੰਦ ਹੋ ਗਏ, ਨਾ ਫਿਰ ਮਰੇ ਕਹਿੰਦਾ ਉਸ ਤੋਂ ਬਾਅਦ ਤੂੰ ਫਿਰ ਮਰੇਗਾ ਨਹੀਂ ਕਦੀ। ਹੁਣ ਇੱਥੇ ਮੌਤ ਕਿਹੜੀ ਹੈ? ਨਾ ਫਿਰ ਮਰੇ, ਮਰਨਾ ਤਾਂ ਹੈਗਾ, ਮਰਨਾ ਤਾਂ ਹੈਗਾ, ਸੀ ਤੇ ਛੱਡਣਾ ਪਾ ਇੱਕ ਦਿਨ। ਹੁਣੇ ਆਪਾਂ ਨੂੰ ਕਹਿਤਾ ਵੀ ਤੂੰ ਮਰ ਜਾ, ਜਦੋਂ ਸਾਨੂੰ ਗੁਰੂ ਜੀ ਸਿਖਾਉਂਦੇ ਵੀ ਸ਼ਬਦ ਨਾ ਮਰ, ਹੁਣ ਕਹਿੰਦੇ ਫਿਰ ਮਰੇਗਾ ਹੀ ਨਹੀਂ, ਇੱਥੇ ਫਿਰ ਮੌਤ ਕਿਹੜੀ ਹੈ? ਕਹਿੰਦਾ ਜੇ ਤੂੰ ਸ਼ਬਦ ਦੇ ਜ਼ਰੀਏ ਤੇਰੇ ਮਨ ਦੇ ਵਿਚਾਰ ਮਰ ਜਾਂਦੇ ਆ, ਫੁਰਨੇ ਬੰਦ ਹੋ ਜਾਂਦੇ ਆ, ਨਾ ਫਿਰ ਮਰੇ, ਕਹਿੰਦਾ ਉਸ ਤੋਂ ਬਾਅਦ ਵਿੱਚ ਕਦੀ ਤੂੰ ਪਰਮਾਤਮਾ ਤੋਂ ਬੇਮੁੱਖ ਨਹੀਂ ਹੋਵੇਗਾ, ਕਦੀ ਬੇਮੁੱਖ ਨਹੀਂ ਹੋਵੇਗਾ, ਨਾ ਫਿਰ ਮਰੇ ਨਾ ਆਵੇ ਜਾਏ। ਕਹਿੰਦਾ ਫਿਰ ਤੇਰੀ ਆਤਮਿਕ ਵਿਰਤੀ ਇੱਕ ਬੜੇ ਹਾਈ ਲੈਵਲ ਤੇ ਜਾ ਕੇ ਟਿਕ ਜਾਏਗੀ। ਕਹਿੰਦਾ ਕਿੱਥੇ ਕਿੱਥੇ ਜਾ ਕੇ ਟਿਕ ਜਾਏਗੀ? ਬਾਣੀ ਨੂੰ ਬੜੇ ਪਿਆਰ ਨਾਲ ਪੜਿਆ ਕਰੋ, ਬੜਾ ਕੁਝ ਲਿਖਿਆ ਬਾਣੀ ਅੰਦਰ। ਕਹਿੰਦਾ ਜਿਵੇਂ ਜਿਵੇਂ ਤੂੰ ਨਾਮ ਸਿਮਰਨ ਕਰੇਗਾ, ਕਹਿੰਦਾ ਕਿਵੇਂ? ਆਪ ਜੀ 943 ਅੰਗ ਦੇ ਉੱਤੇ ਪੜ੍ਹਨਾ, ਬਾਣੀ ਚ ਆਉਂਦਾ ਸ਼ਬਦ ਭਾਖਤ ਸੱਸ ਜੋਤ ਅਪਾਰਾ, ਸੱਸ ਕਰ ਸੂਰ ਵਸੇ ਮਿਟੇ ਅੰਧਿਆਰਾ। ਸ਼ਬਦ ਭਾਖਤ ਸੱਸ ਜੋਤ ਅਪਾਰਾ, ਸ਼ਬਦ ਭਾਖਤ, ਭਾਖਤ ਦਾ ਮਤਲਬ ਭਖਣਾ। ਭਖਣਾ ਕਦੋਂ ਕਹਿੰਦੇ ਆਪਾਂ? ਭਖਣਾ ਅੱਖਰ ਕਦੋਂ ਵਰਤਦੇ ਆਪਾਂ? ਜਦੋਂ ਆਪਾਂ ਅੰਗੀਠੀ ਬਾਲਦੇ ਹਾਂ, ਅੰਗੀਠੀ ਬਾਲਦੇ ਹਾਂ। ਹੁਣ ਕਿਸੇ ਸੱਜਣ ਨੇ ਸਿਆਲ ਚ ਅੰਗੀਠੀ ਬਾਲੀ, ਜਦੋਂ ਅੰਗੀਠੀ ਬਾਲੀ ਪਿਤਾ ਜੀ ਕਹਿਣ ਲਈ ਤਾਂ ਭਖ ਜੀ ਅੰਦਰ ਲਿਆਈ। ਉਹਨੇ ਅੰਗੀਠੀ ਬਾਲੀ, ਅੱਗ ਬਣਨ ਲੱਗ ਪਈ, ਧੂੰਆਂ ਨਿਕਲਣ ਲੱਗ ਪਿਆ, ਉਹ ਚੁੱਕ ਕੇ ਅੰਦਰ ਲਿਆਇਆ। ਜਦੋਂ ਲਿਆ ਕੇ ਅੰਦਰ ਰੱਖੀ, ਪਿਤਾ ਜੀ ਕਹਿੰਦੇ ਉਹ ਅੰਗੀਠੀ ਕਿੱਥੇ ਗਈ? ਕਹਿੰਦੇ ਅੰਦਰ ਰੱਖਤੀ। ਕਹਿੰਦੇ ਭਖ ਪਈ? ਕਹਿੰਦੇ ਹਾਂ। ਪਿਤਾ ਜੀ ਕਹਿੰਦੇ ਉਹ ਮੂਰਖਾ, ਅਜੇ ਅੱਗ ਬਲੀ, ਅਜੇ ਭਖੀ ਨਹੀਂ ਹੈ, ਇਹਦੇ ਨਾਲ ਤੂੰ ਸਾਰੇ ਬੰਦੇ ਮਾਰ ਦੇਗਾ ਘਰ ਦੇ, ਗੈਸ ਬਣ ਜਾਣੀ, ਚੱਕ ਲੈ ਜਾ ਬਾਹਰ ਨੂੰ। ਬਾਹਰ ਲਾਇਆ, ਕਹਿੰਦੇ ਭਖਣਾ ਕਿਹਨੂੰ ਕਹਿੰਦੇ? ਕਹਿੰਦੇ ਪੁੱਤ ਅੱਗ ਬਲੇ ਨਾ, ਧੂੰਆਂ ਨਿਕਲੇ ਨਾ, ਤੇ ਸੇਕਾ ਵੱਧਦਾ ਜਾਏ, ਉਹਨੂੰ ਭਖਣਾ ਕਹਿੰਦੇ। ਥੋੜੀ ਦੇਰ ਬਾਅਦ ਵੇਖਿਆ ਕਿ ਅੱਗ ਬਲਣੀ ਬੰਦ ਹੋ ਗਈ, ਧੂੰਆਂ ਨਿਕਲਣਾ ਬੰਦ ਹੋ ਗਿਆ, ਪਰ ਸੇਕਾ ਨਿਕਲ ਰਿਹਾ। ਕਹਿੰਦਾ ਪਾਪ ਸਿਰਫ ਸੇਕਾ, ਅੱਗ ਨਹੀਂ, ਸੇਕਾ ਸੇਕਾ ਕੱਲਾ। ਕਹਿੰਦੇ ਲੈ ਪੁੱਤ ਭਾਗ ਹੀ ਲੱਗ ਜਾ ਭੱਠੀ ਅੰਦਰ। ਹੁਣ ਗੁਰੂ ਜੀ ਕਹਿੰਦੇ ਸ਼ਬਦ ਭਾਖਤ, ਕਹਿੰਦਾ ਨਾਮ ਸਿਮਰਨ ਕਰੇ ਤੇ ਕਰਦਿਆਂ ਕਰਦਿਆਂ ਤੇਰੇ ਮਨ ਵਿੱਚ ਕੋਈ ਵਿਚਾਰ, ਕੋਈ ਫੁਰਨਾ ਨਾ ਰਵੇ, ਧੂੰਆਂ ਨਾ ਨਿਕਲੇ, ਅੱਗ ਨਾ ਨਿਕਲੇ, ਕੱਲਾ ਸ਼ਬਦ ਦਾ ਸੇਕਾ ਰਹਿ ਜਾਏ, ਕੱਲਾ ਅੰਦਰ ਸਿਮਰਨ ਹੀ ਸਿਮਰਨ ਰਹਿ ਜਾਏ। ਸ਼ਬਦ ਭਾਖਤ, ਜਿੱਦਣ ਸ਼ਬਦ ਭਖਣ ਲੱਗ ਪਊਗਾ ਅੰਦਰ, ਸ਼ਬਦ ਉਚਾਰਨ ਹੋਣ ਲੱਗ ਪਊਗਾ, ਕੱਲਾ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਹੁਣ, ਕੁਛ ਨਹੀਂ ਅੰਦਰ, ਕੋਈ ਮੰਗ ਨਹੀਂ ਹੈ, ਕੋਈ ਫੁਰਨਾ ਨਹੀਂ ਹੈ। ਕਹਿੰਦਾ ਕਿ ਸੱਸ ਜੋਤ ਅਪਾਰਾ, ਸੱਸ ਕੀ ਹੈ? ਚੰਦਰਮਾ। ਚੰਦਰਮਾ ਕੀ ਹੈ? ਸ਼ਾਂਤੀ ਦਾ ਪ੍ਰਤੀਕ। ਜੋਤ ਅਪਾਰਾ, ਗੁਰੂ ਜੀ ਕਹਿਣ ਲੱਗੇ ਤੇਰੇ ਅੰਦਰ ਫਿਰ ਸ਼ਾਂਤੀ ਦਾ ਜ਼ੋਰ ਪੈ ਜਾਏਗਾ, ਤੇਰੇ ਅੰਦਰ ਸ਼ਾਂਤੀ ਸ਼ਾਂਤੀ ਹੋ ਜਾਏਗੀ। ਤੇਰੇ ਨਾਲ ਕੁਝ ਵੀ ਹੁੰਦਾ ਹੋਈ ਜਾਵੇ, ਪਰ ਤੇਰਾ ਮਨ ਭਟਕੇਗਾ ਨਹੀਂ, ਤੇਰਾ ਮਨ ਰੌਲਾ ਨਹੀਂ ਪਏਗਾ, ਕਿਉਂਕਿ ਤੇਰੇ ਅੰਦਰ ਸ਼ਬਦ ਭਖਣ ਲੱਗ ਪਿਆ। ਉਹਦੇ ਭਖਣ ਦੇ ਨਾਲ ਦੇਖਿਓ ਅੰਗੀਠੀ ਭਖਦੀ ਪਈ ਹੈ, ਧੂੰਆਂ ਨਹੀਂ ਅੰਦਰ, ਸਿਰਫ ਸੇਕਾ ਹੀ ਸੇਕਾ ਹੈ। ਤੇ ਗੁਰੂ ਜੀ ਕਹਿੰਦੇ ਜਦੋਂ ਸ਼ਬਦ ਭਖਣ ਲੱਗ ਪਿਆ, ਉਦਣ ਮਾੜੇ ਵਿਚਾਰ ਨਹੀਂ ਹੈ, ਕੋਈ ਫੁਰਨਾ ਨਹੀਂ ਹੈ, ਕੇਵਲ ਤਾਂ ਕੇਵਲ ਸ਼ਾਂਤੀ ਸ਼ਾਂਤੀ ਮਨ ਚ। ਸ਼ਬਦ ਭਖਤ ਸੱਸ ਜੋਤ ਅਪਾਰਾ, ਸੱਸ ਘਰ ਸੂਰ ਵਸੇ। ਕਹਿੰਦੇ ਫਿਰ ਚੰਦਰਮਾ ਦੇ ਘਰ ਸੂਰਜ ਪੈਦਾ ਹੁੰਦਾ। ਚੰਦਰਮਾ ਕੀ ਹੈ? ਸ਼ਾਂਤੀ। ਤੇ ਸੂਰਜ ਕੀ ਹੈ? ਪ੍ਰਕਾਸ਼, ਗਿਆਨ। ਕਹਿੰਦਾ ਸੱਸ ਘਰ ਸੂਰ ਵਸੇ ਮਿਟੇ ਅੰਧਿਆਰਾ। ਕਹਿੰਦੇ ਫਿਰ ਉਸ ਸ਼ਾਂਤੀ ਦੇ ਘਰ ਵਿੱਚ, ਉਸ ਸ਼ਾਂਤੀ ਦੇ ਅੰਦਰ ਗਿਆਨ ਦਾ ਪ੍ਰਕਾਸ਼ ਪੈਦਾ ਹੋ ਜਾਂਦਾ ਹੈ, ਔਰ ਅੰਦਰ ਜਿਹੜਾ ਅਗਿਆਨਤਾ ਦਾ ਹਨੇਰਾ ਸੀ ਖਤਮ ਹੋ ਜਾਂਦਾ, ਬਿਰਤੀ ਉੱਚੀ ਹੋ ਜਾਂਦੀ ਇਹਨਾਂ ਦੀ, ਜਿਹਨਾਂ ਦਾ ਮਨ ਮਰਿਆ ਹੈ। ਜਿੰਨਾ ਚਿਰ ਮਨ ਨਹੀਂ ਮਰਦਾ, ਉਨਾ ਚਿਰ ਕੁਛ ਨਹੀਂ ਮਿਲਦਾ, ਕਿਉਂਕਿ ਆਪਾਂ ਆਈ ਮਨ ਮਾਰਨੇ, ਪਰ ਸਾਨੂੰ ਤਾਂ ਚਿੰਤਾ ਹੀ ਹੈ ਨਹੀਂ ਮਨ ਮਰ ਜਾਵੇ, ਸਾਨੂੰ ਚਿੰਤਾ ਹੀ ਹੈ ਨਹੀਂ। ਉਹਨੇ ਫਿਰ ਲਿਖਿਆ, ਨਾ ਫਿਰ ਮਰੇ ਨਾ ਆਵੇ ਜਾਏ, ਪੂਰੇ ਗੁਰ ਤੇ ਸਾਚ ਸਮਾਏ। ਪੂਰੇ ਗੁਰ ਤੇ ਪੂਰੇ ਗੁਰੂ ਨਹੀਂ ਹੈ, ਤੇ ਪੂਰੇ ਗੁਰ ਤੇ ਗੁਰ ਆ, ਗੁਰ ਦਾ ਭਾਵ ਜੁਗਤੀ ਸ਼ਬਦ। ਕਹਿੰਦਾ ਫਿਰ ਨਾਮ ਦੇ ਜ਼ਰੀਏ, ਸ਼ਬਦ ਦੇ ਜ਼ਰੀਏ ਮਨਾ ਤੇਰੇ ਅੰਦਰ ਪੂਰਨਤਾ ਹੀ ਆਊਗੀ, ਚਾਨਣ ਹੋਊ ਤੇਰੇ ਅੰਦਰ। ਜਦੋਂ ਚਾਨਣ ਹੋਊਗਾ, ਗਿਆਨ ਦਾ ਪ੍ਰਕਾਸ਼ ਹੋਊਗਾ ਤੇਰੇ ਅੰਦਰ, ਸੱਚ ਸਮਾਏ। ਕਹਿੰਦਾ ਫਿਰ ਤੇਰੀ ਆਤਮਿਕ ਵਿਰਤੀ, ਤੇਰੀ ਸੁਰਤ ਜਿਹੜੀ ਹੈ, ਸੱਚ ਸਮਾ ਜਾਏਗੀ ਜਾ ਕੇ। ਕਦੋਂ? ਜਦੋਂ ਗਿਆਨ ਦਾ ਪ੍ਰਕਾਸ਼ ਹੋਵੇਗਾ, ਜਦੋਂ ਚਾਨਣ ਹੋਵੇਗਾ, ਉਹ ਤੋਂ ਪਹਿਲਾਂ ਨਹੀਂ। ਹੁਣ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਗੱਲ ਸੁਣ ਮਨਾ, ਤੂੰ ਕਦੀ ਵਿਚਾਰਿਆ ਕਰ ਇਹ ਬਿਰਤੀ ਬਣਨੀ ਕਿੱਦਾਂ? ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਸਤਿਗੁਰ ਕੇ ਜਨਮੇ, ਹੁਣ ਜਨਮ ਦਾ ਭਾਵ ਕੀ ਹੈ? ਜਦੋਂ ਤੁਹਾਡੇ ਘਰ ਬੱਚਾ ਪੈਦਾ ਹੁੰਦਾ, ਜਦੋਂ ਤੁਹਾਡੇ ਘਰ ਬੱਚਾ ਪੈਦਾ ਹੁੰਦਾ ਤੇ ਕਦੀ ਵਿਚਾਰ ਕਰਕੇ ਦੇਖਣਾ, ਬੱਚਾ ਪੈਦਾ ਹੋ ਰਿਹਾ, ਠੀਕ ਹੈ, ਉਹ ਬੜਾ ਸ਼ਰੀਫ ਹੈ, ਬੜਾ ਸ਼ਰਾਰਤੀ ਹੈ, ਕੋਈ ਸ਼ਰਾਰਤੀ ਹੈ, ਕੋਈ ਸ਼ਰੀਫ ਹੈ, ਠੀਕ ਹੈ। ਜੇ ਸ਼ਰੀਫ ਹੈ ਕੀ ਕਹੀਦਾ? ਇਹ ਕੋਈ ਪਿਛਲੇ ਜਨਮ ਦਾ ਕੋਈ ਸਾਧੂ ਸੰਤ ਹੀ ਲੱਗਦਾ, ਪਿਛਲਾ ਜਨਮ ਤਾਂ ਵੇਖਿਆ ਨੀ ਤੁਸੀਂ, ਨਾ ਉਸ ਬੱਚੇ ਨੂੰ ਪਤਾ, ਨਾ ਤੁਹਾਨੂੰ ਪਤਾ, ਸਭ ਕੁਝ ਭੁੱਲਿਆ, ਸਿਰਫ ਸੁਭਾਅ ਕਰਕੇ ਕਹੀ ਜਾਂਦੇ ਪਿਛਲੇ ਜਨਮ ਦਾ ਕੋਈ ਸਾਧੂ ਲੱਗਦਾ, ਸ਼ਰਾਰਤੀ ਬੜਾ, ਇਹ ਪਿਛਲੇ ਜਨਮ ਦਾ ਕੋਈ ਡਾਕੂ ਲੱਗਦਾ, ਐਵੇਂ ਕਹੀ ਜਾਂਦੇ ਨਾ, ਪਿਛਲਾ ਜਨਮ ਤੇ ਪਤਾ ਹੀ ਨਹੀਂ। ਇਹਦਾ ਮਤਲਬ ਜਦੋਂ ਜਨਮ ਅੱਖਰ ਲਾਇਆ ਤੇ ਪਿਛਲਾ ਸਭ ਕੁਝ ਭੁੱਲ ਗਿਆ ਤੇ ਜਨਮ ਹੋ ਗਿਆ, ਤੇ ਗੁਰੂ ਨੇ ਸਤਿਗੁਰ ਕੇ ਜਨਮੇ ਕਹਿੰਦਾ, ਜਿੱਦਣ ਤੁਹਾਡੀ ਸੁਰਤ, ਤੁਹਾਡਾ ਮਨ ਗੁਰੂ ਦੇ ਘਰ ਜਨਮ ਲੈਂਦਾ ਤੇ ਕੀ ਕਰਦਾ? ਪਿੱਛੇ ਜੋ ਕੁਝ ਵੀ ਸ਼ਰਾਰਤਾਂ ਕੀਤੀਆਂ, ਪਿੱਛੇ ਜੋ ਕੁਝ ਵੀ ਉਹਨੇ ਕੀਤਾ, ਜੋ ਕੁਝ ਉਹਦੇ ਨਾਲ ਹੋਇਆ, ਸਭ ਕੁਝ ਭੁੱਲ ਜਾਂਦਾ। ਤੇ ਜੇ ਅਜੇ ਨਹੀਂ ਭੁੱਲਿਆ ਫਿਰ ਗੁਰਬਾਣੀ ਪੜ੍ਹਦਾ, ਪਰ ਅਜੇ ਗੁਰੂ ਦੇ ਘਰ ਸਾਡਾ ਮਨ ਨੇ ਜਨਮ ਨਹੀਂ ਲਿਆ, ਸਾਡੀ ਸੁਰਤ ਨੇ ਜਨਮ ਅਜੇ ਨਹੀਂ ਲਿਆ, ਅਜੇ ਅਸੀਂ ਆਵਾਗਾਉਣੀ ਫਿਰਨ ਰਹੇ ਹਾਂ, ਕਿਉਂਕਿ ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਕਹਿੰਦਾ ਭਾਵ ਜਦੋਂ ਸਾਡੀ ਸੁਰਤ, ਸਾਡੀ ਬਿਰਤੀ, ਸਾਡੀ ਸੋਚ ਗੁਰੂ ਦੇ ਘਰ ਜਨਮ ਲੈਂਦੀ ਹੈ, ਅਸੀਂ ਜਨਮ ਲੈਣਾ, ਅਸੀਂ ਪਹਿਲਾਂ ਮਾਂ ਬਾਪ ਦੇ ਘਰ ਜਨਮ ਲਿਆ ਤਨ ਕਰਕੇ, ਤੇ ਸੋਝੀ ਆਈ ਕਾਹਦੀ? ਸੰਸਾਰ ਦੀ। ਜਿੱਦਣ ਅਸੀਂ ਮਨ ਕਰਕੇ, ਸੁਰਤ ਕਰਕੇ, ਧਿਆਨ ਕਰਕੇ ਗੁਰੂ ਦੇ ਘਰ ਜਨਮ ਲੈਣਾ, ਸਾਨੂੰ ਸੋਝੀ ਆਉਣੀ ਹੈ ਕਿਹਦੀ? ਨਿਰੰਕਾਰ ਦੀ। ਉਹਦੇ ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਜਿਹੜਾ ਮੇਰਾ ਭਟਕਣ ਦਾ ਚੱਕਰ ਸੀ ਨਾ, ਉਹ ਮੈਂ ਖਤਮ ਕਰ ਲਿਆ। ਕਹਿੰਦੇ ਕਦੋਂ? ਜਦੋਂ ਮੈਂ ਗੁਰੂ ਦੇ ਘਰ ਜਨਮ ਲਿਆ। ਇਹਦਾ ਮਤਲਬ ਜਿੱਦਣ ਮੇਰੀ ਸੁਰਤ ਨੇ, ਮੇਰੇ ਧਿਆਨ ਨੇ ਗੁਰੂ ਦੇ ਘਰ ਜਨਮ ਲਿਆ, ਪ੍ਰਕਾਸ਼ ਦੇ ਘਰ ਜਨਮ ਲਿਆ, ਉਦੋਂ ਮੈਨੂੰ ਸਭ ਕੁਛ ਭੁੱਲ ਗਿਆ। ਇਹਦਾ ਮਤਲਬ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ, ਸਿਮਰਨ ਕਰਦਿਆਂ ਕਰਦਿਆਂ, ਜਿਸ ਦਿਨ ਤੁਹਾਨੂੰ ਆਪਣੇ ਸੰਸਾਰੀ ਗੱਲਾਂ ਭੁੱਲਣ ਲੱਗ ਪੈਣ, ਸੰਸਾਰੀ ਵਿਚਾਰ ਭੁੱਲਣ ਲੱਗ ਪੈਣ, ਸੰਸਾਰੀ ਪਦਾਰਥਾਂ ਦੀ ਖਿੱਚ ਕੱਟਣ ਲੱਗ ਪਵੇ, ਉਦੋਂ ਸਮਝ ਲਿਓ ਕਿ ਮੇਰਾ ਜਨਮ ਗੁਰੂ ਦੇ ਘਰ ਹੋ ਗਿਆ। ਤੇ ਜੇ ਅਜੇ ਤੁਸੀਂ ਪੜ੍ਹਨ ਬਾਣੀ ਰਹੇ ਹੋ, ਬੈਠੇ ਗੁਰੂ ਘਰ ਹੋ, ਸੁਣਨ ਕਥਾ ਰਹੇ ਹੋ, ਕੀਰਤਨ ਰਹੇ ਹੋ, ਤੇ ਜੇ ਜਾਤ ਤੁਹਾਨੂੰ ਸੰਸਾਰ ਹੀ ਆਉਂਦਾ, ਤੁਹਾਡਾ ਜਨਮ ਇੱਥੇ ਨਹੀਂ ਹੈਗਾ, ਇਹ ਤੁਹਾਡਾ ਕੋਈ ਜਨਮ ਹੋ ਰਿਹਾ, ਕਿਉਂਕਿ ਜਿਸ ਜਨਮ ਵਿੱਚ ਹੋਈ ਹੈ ਯਾਦ ਉਸੇ ਦੀ ਆਉਂਦੀ ਨਾ। ਮਨੁੱਖ ਜਨਮ ਵਿੱਚ ਮਨੁੱਖ ਦੀ ਯਾਦ ਆਉਂਦੀ ਹੈ, ਮਨੁੱਖ ਦੀਆਂ ਹਰਕਤਾਂ ਪਤਾ ਲੱਗਦਾ, ਬਾਂਦਰ ਦੇ ਜਨਮ 'ਚ ਬਾਂਦਰ ਦੀਆਂ ਹਰਕਤਾਂ ਕਰੀਦੀ ਹੈ। ਤੇ ਜੇ ਤੁਸੀਂ ਸੰਸਾਰੀ ਹਰਕਤਾਂ ਕਰਦੇ ਹੋ, ਇਹਦੇ ਮਤਲਬ ਤੁਹਾਡਾ ਜਨਮ ਸੰਸਾਰ 'ਚ ਗੁਰੂ ਦੇ ਘਰ ਰਜੇ ਨਹੀਂ ਹੋਇਆ। ਫਿਰ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਮਨਾ ਕਿਤੇ ਜ਼ਿੰਦਗੀ 'ਚ ਵਿਚਾਰਿਆ ਤੇ ਕਰ। ਕਹਿੰਦਾ ਜੀ ਕੀ? ਕਹਿਣ ਲੱਗੇ ਸਤਿਗੁਰੂ ਫਰਮਾਇਆ ਕਾਰੀ ਇਹ ਕਰੇ ਹੋ। ਕਹਿੰਦੇ ਸਤਿਗੁਰੂ ਦਾ ਹੁਕਮ ਹੈ ਕਿ ਆਹ ਕੰਮ ਕਰਿਆ ਕਰ। ਪੁੱਛਿਆ ਕਿਹੜਾ? ਇਹ ਮਨ ਕਹਿੰਦਾ ਮੈਂ ਬਿਮਾਰ ਹਾਂ, ਮਰਨਾ ਤਾਂ ਮੈਂ ਚਾਹੁੰਦਾ ਪਰ ਮੈਨੂੰ ਮਰਨ ਦਾ ਮੌਕਾ ਹੀ ਨਹੀਂ ਮਿਲਦਾ, ਮੇਰੇ ਕੋਲ ਮਰਿਆ ਹੀ ਨਹੀਂ ਜਾਂਦਾ, ਮੇਰੇ ਵਿਚਾਰ ਬੰਦ ਹੀ ਨਹੀਂ ਹੁੰਦੇ। ਠੀਕ ਹੈ ਲੱਗੇ? ਕਹਿੰਦੇ ਫਿਰ ਇਲਾਜ ਕਰਾ ਲਾ, ਦਵਾਈ ਲੈ ਲਾ। ਹੁਣ ਦੇਖੋ ਨਾ ਧਿਆਨ ਨਾਲ, ਗੁਰੂ ਜੀ ਸ਼ਬਦ ਨੂੰ ਕਹਿੰਦੇ ਕੀ ਹੈ? ਔਸ਼ਧੀ। ਸਰਵ ਰੋਗ ਦਾ ਔਖਦ ਨਾਮ, ਔਖਦ ਕੀ ਹੈ? ਔਸ਼ਧੀ। ਕਹਿੰਦੇ ਸਾਰਿਆਂ ਰੋਗਾਂ ਦੀ ਔਸ਼ਧੀ ਨਾਮ ਹੈ, ਦਵਾਈ ਹੈ। ਠੀਕ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਘੱਟ ਜਮ ਕੀ ਫੁੱਲਾ। ਜੇ ਧਿਆਨ ਨਾਲ ਪੜ੍ਹੀਏ ਨਾ, ਤਾਂ ਆਪਾਂ ਵੈਦ ਕੋਲ ਦਵਾਈ ਲੈਣ ਜਾਂਦੇ, ਡਾਕਟਰ ਕੋਲ ਦਵਾਈ ਲੈਣ ਜਾਂਦੇ, ਗੁਰੂ ਵੀ ਡਾਕਟਰ ਹੀ ਹੈ, ਇਹ ਵੀ ਵੈਦ ਹੈ। ਫਰਕ ਇਹਨਾਂ, ਉਹ ਤਨ ਦਾ ਡਾਕਟਰ ਹੈ, ਮਨ ਦਾ ਡਾਕਟਰ ਹੈ। ਉਹਦੇ ਕੋਲ ਤਨ ਦੀ ਬਿਮਾਰੀ ਦੂਰ ਹੁੰਦੀ, ਇਹਦੇ ਕੋਲ ਮਨ ਦੀ ਬਿਮਾਰੀ ਦੂਰ ਹੁੰਦੀ। ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦ ਹੈ, ਮਨ ਕਹਿੰਦਾ ਮੇਰਾ ਵੈਦ ਕੌਣ ਹੈ? ਕਹਿੰਦਾ ਗੁਰੂ। ਕਹਿੰਦੇ ਹਰ ਹਰ ਨਾਮ ਔਖਦ ਮੁੱਖ ਦੇਵੇ। ਮੁੱਖ ਕਿਹਨੂੰ ਕਹਿੰਦੇ? ਮੂੰਹ ਜੀ ਨਹੀਂ, ਮੁੱਖ ਆਤਮਾ ਨੂੰ ਕਹਿੰਦੇ, ਮੁੱਖ ਆਤਮਾ ਨੂੰ ਕਹਿੰਦੇ। ਹੁਣ ਧਿਆਨ ਦਿਓ, ਆਪਾਂ ਗੁਰਬਾਣੀ ਚੋਂ ਪੜ੍ਹਦੇ, ਨਾਨਕ ਤੇ ਮੁੱਖ ਉਜਲੇ, ਖੇਤੀ ਛੁੱਟੀ ਨਾਲ ਨਾਨਕ ਤੇ ਮੁੱਖ ਉਜਲੇ, ਵੀ ਉਹਦਾ ਮੁੱਖ ਪ੍ਰਕਾਸ਼ਿਤ ਹੋ ਜਾਂਦਾ, ਉਜਵਲ ਹੋ ਜਾਂਦਾ, ਆਹ ਥੜੇ ਮੂੰਹ ਉਜਵਲ ਹੁੰਦੇ, ਇਹਦਾ ਜਿਹੜਾ ਰੰਗ ਹੈਗਾ ਉਹੀ ਹੈ, ਹੁਣ ਕਿਸੇ ਦਾ ਗੋਰਾ ਕਿਸੇ ਦਾ ਕਾਲਾ ਹੈ, ਠੀਕ ਹੈ, ਇਹਦੇ ਰੰਗ ਉਜਵਲ ਨਹੀਂ ਨਾ ਹੁੰਦੇ। ਨਾਨਕ ਤੇ ਮੁੱਖ ਉਜਲੇ ਕਹਿੰਦਾ ਭਾਵ ਜਿਹੜੇ ਨਾਮ ਸਿਮਰਨ ਕਰਦੇ ਆ ਉਹਨਾਂ ਦੀ ਆਤਮਿਕ ਬਿਰਤੀ ਉਜਵਲ ਹੋ ਜਾਂਦੀ ਹੈ, ਪ੍ਰਕਾਸ਼ਿਤ ਹੋ ਜਾਂਦੀ ਹੈ। ਸਮਝਣਾ ਹਰ ਇੱਕ ਚੀਜ਼, ਵਿਚਾਰਨਾ ਹਰ ਇੱਕ ਚੀਜ਼, ਜੇ ਵਿਚਾਰਾਂਗੇ ਇੰਨੀ ਗੱਲ ਨਹੀਂ ਬਣਨੀ। ਤੇ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਔਖਦ ਮੁੱਖ ਦੇਵੇ, ਦਵਾਈ ਮੂੰਹ ਚ ਪਾਉਂਦਾ, ਕਿਹੜੀ ਹਰ ਹਰ ਨਾਮ ਔਖਦ ਮੁੱਖ ਦੇਵੇ। ਕਹਿੰਦਾ ਮੇਰੇ ਮੂੰਹ ਦੇ ਵਿੱਚ, ਕਹਿੰਦਾ ਬਾ ਮੇਰੀ ਆਤਮਾ ਤੱਕ ਗੁਰੂ ਸ਼ਬਦ ਦੀ ਦਵਾਈ ਪਹੁੰਚਾਉਂਦਾ, ਜਿਹਦੇ ਨਾਲ ਕੀ ਮੈਨੂੰ ਫਰਕ ਪੈਂਦਾ, ਕੱਟੇ ਜਮ ਕੀ ਫੰਦਾ, ਜਮਦੂਤਾਂ ਦਾ ਫੰਦਾ ਕੱਟ ਜਾਂਦਾ, ਫਾਈ ਕੱਟ ਜਾਂਦੀ। ਕਹਿੰਦਾ ਭਾਵ ਜੰਮਣ ਮਰਨ ਦਾ ਗੇੜਾ ਖਤਮ ਹੋ ਜਾਂਦਾ ਹੈ, ਕਦੋਂ, ਜਦੋਂ ਮੈਂ ਉਹ ਦਵਾਈ ਖਾਂਦਾ ਆ, ਜਦੋਂ ਉਹ ਮੈਂ ਦਵਾਈ ਖਾਂਦਾ ਆ, ਕਿਉਂਕਿ ਲਿਖਿਆ ਤਿਆ ਜਿਨ ਸੇਵਿਆ ਤਿਨ ਪਾਇਆ। ਮੈਂ ਜਦੋਂ ਮੈਂ ਸਿਮਰਨ ਕਰਦਾ ਹਾਂ, ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲਦਾ ਆ, ਤਾਂ ਉਹਨਾਂ ਲਿਖਿਆ ਸਤਿਗੁਰੂ ਫਰਮਾਇਆ ਕਾਰੀ ਇਹੋ ਕਰੇ, ਕਹਿੰਦਾ ਆਹ ਕਾਰੀ ਕਰਿਆ ਕਰ, ਕੰਮ ਕਰਿਆ ਕਰ। ਫਿਰ ਗੁਰੂ ਜੀ ਕੀ ਕਹਿਣ ਲੱਗ, ਕਹਿੰਦੇ ਗੁਰੂ ਦੁਆਰੇ ਹੋਏ ਕੇ ਸਾਹਿਬ ਸਮੈ ਲਓ, ਹੁਣ ਧਿਆਨ ਨਾਲ ਪੜੋ, ਗੁਰੂ ਦੁਆਰੇ ਹੋਏ ਕੇ, ਹੁਣ ਗੁਰੂ ਦੇ ਦੁਆਰੇ ਤਾਂ ਆਪਾਂ ਬੈਠੇ ਹਾਂ, ਉਹ ਕਹਿੰਦੇ ਗੁਰੂ ਦੁਆਰੇ ਹੋਏ ਕੇ ਸਾਹਿਬ ਸਮੈ ਲਓ, ਕਹਿੰਦਾ ਭਾਵ ਸਮੈਲ ਦਾ ਭਾਵ ਯਾਦ ਕਰਨਾ, ਚੇਤੇ ਕਰਨਾ, ਉਹਨੂੰ ਸੰਭਾਲਣਾ। ਹੁਣ ਤੁਸੀਂ ਦੇਖੋ ਆਪਾਂ ਕਿਹਨੂੰ ਕਹੀਏ, ਘਰ ਦੀ ਨੂੰ ਕਹੀਏ ਜਾਂ ਕਿਸੇ ਪਰਿਵਾਰ ਦੇ ਮੈਂਬਰ ਨੂੰ ਕਹੀਏ, ਮੰਮੀ ਮੇਰੇ ਪੈਸੇ ਸਾਂਭ ਲਿਓ, ਮਾਂ ਨੇ ਪੈਸੇ ਰੱਖ ਲਏ ਸਵੇਰੇ, ਕਹਿੰਦਾ ਮੰਮੀ ਉਹ ਮੇਰੇ ਪੈਸੇ ਫੜਾਇਓ, ਪਤਾ ਨੀ ਪੁੱਤ ਮੈਂ ਕਿੱਥੇ ਰੱਖ ਲਏ, ਤੁਹਾਨੂੰ ਮੈਂ ਕਹਿੰਦਾ ਸੰਭਾਲ ਕੇ ਰੱਖਿਓ। ਇਹਦਾ ਮਤਲਬ ਜੇ ਰੱਖੀ ਚੀਜ਼ ਤੁਹਾਨੂੰ ਚੇਤੇ ਨਹੀਂ ਹੈ ਤਾਂ ਸੰਭਾਲੀ ਨਹੀਂ ਹੈ, ਜੇ ਚੇਤੇ ਹੈ ਤਾਂ ਸੰਭਾਲੀ ਹੈ, ਜੇ ਚੇਤੇ ਨਹੀਂ ਹੈ ਤਾਂ ਕੀ ਕਹਿੰਦਾ, ਤੁਹਾਨੂੰ ਮੈਂ ਕਹਿੰਦਾ ਸੰਭਾਲ ਕੇ ਰੱਖਿਓ। ਹੁਣ ਕਿਸੇ ਵੇਲੇ ਜਨਾਨੀ ਹੈ, ਮੁੰਦਰੀ ਗਵਾਚ ਗਈ, ਘਰ ਵਾਲਾ ਆਇਆ, ਮੇਰੀ ਮੁੰਦਰੀ ਗਵਾਚ ਗਈ, ਤੈਨੂੰ ਮੈਂ ਕਹਿੰਦਾ ਸੰਭਾਲ ਕੇ ਰੱਖਿਆ ਕਰ, ਕਿੱਥੇ ਰੱਖੀ ਜੀ, ਮੈਨੂੰ ਚੇਤਾ ਨਹੀਂ ਆਉਣ ਡਿਆ, ਪਰ ਤੈਨੂੰ ਮੈਂ ਪਹਿਲਾਂ ਵੀ ਕਿਹਾ ਸੀ ਸੰਭਾਲ ਕੇ ਰੱਖ, ਤੂੰ ਗਵਾ ਲੈਣੀ। ਸੰਭਾਲਣ ਦਾ ਮਤਲਬ ਚੇਤਾ ਕਰਨਾ, ਤੇ ਸਾਹਿਬ ਸੰਭਾਲੋ ਦਾ ਮਤਲਬ ਕੀ ਹੈ, ਚੇਤੇ ਕਰਨਾ। ਪਰ ਕਿੱਦਾਂ, ਕਹਿੰਦੇ ਗੁਰੂ ਦੁਆਰੇ ਹੋਏ ਕੇ, ਮਨ ਨੂੰ ਕਹਿੰਦੇ ਗੁਰੂ ਜੀ, ਕਹਿੰਦੇ ਪਹਿਲਾਂ ਗੁਰੂ ਦੇ ਦੁਆਰੇ ਤੇ ਹੋ, ਗੁਰੂ ਦੇ ਦੁਆਰੇ ਤੇ ਹੋਣਾ ਕੀ, ਕਿ ਤੂੰ ਵਾਹਿਗੁਰੂ ਵਾਹਿਗੁਰੂ ਕਰਦਾ ਆ, ਪਰਮਾਤਮਾ ਨੂੰ ਚੇਤੇ ਕਰਦਾ ਆ, ਪਰ ਤੂੰ ਗੁਰੂ ਦੇ ਦੁਆਰੇ ਤੇ ਨਹੀਂ ਹੁੰਦਾ। ਕਹਿੰਦਾ ਆਪਾਂ ਗੁਰੂ ਦੇ ਉਪਦੇਸ਼ ਤੋਂ ਬਾਹਰ ਹੋ ਕੇ ਵਾਹਿਗੁਰੂ ਵਾਹਿਗੁਰੂ ਕਰਦਾ, ਸੰਸਾਰ ਨਾਲ ਜੁੜ ਕੇ ਵਾਹਿਗੁਰੂ ਵਾਹਿਗੁਰੂ ਕਰਦਾ, ਪਹਿਲਾਂ ਗੁਰੂ ਦੇ ਦੁਆਰੇ ਤੇ ਹੋ। ਹੁਣ ਗੁਰੂ ਨੇ ਕੀ ਕਿਹਾ, ਗੁਰੂ ਨੇ ਕਿਹਾ ਕਿ ਜੇ ਪਰਮਾਤਮਾ ਨੂੰ ਚੇਤੇ ਕਰਨਾ ਹੀ ਤੇ ਕੀ ਕਰ, ਵਿਣ ਤੋਂ ਤਾਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਉਹਨਾਂ ਪਰਮਾਤਮਾ ਦੇ ਕੋਲੋਂ ਉਹ ਤੋਂ ਇਲਾਵਾ ਕੁਝ ਮੰਗਣਾ ਸਿਰ ਦਾ ਦੁੱਖ ਆ, ਤੇ ਜੇ ਤੂੰ ਮੰਗਣ ਹੀ ਸੰਸਾਰ ਦੇ, ਇਹਦਾ ਮਤਲਬ ਤੂੰ ਗੁਰੂ ਦੇ ਦੁਆਰੇ ਨਹੀਂ ਹੈਗਾ, ਉਦਾਂ ਹੀ ਚੇਤੇ ਕਰਨ ਡਿਆ ਤੇ ਚੇਤੇ ਆਉਣਾ ਹੀ ਨਹੀਂ। ਗੁਰੂ ਦੇ ਦੁਆਰੇ ਤੋਂ ਬਗੈਰ ਪਰਮਾਤਮਾ ਚੇਤੇ ਨਹੀਂ ਆਉਣਾ, ਜਿੱਥੇ ਮਰਜ਼ੀ ਭਜ ਲਓ, ਕਿਉਂਕਿ ਬਾਣੀ ਚ ਲਿਖਿਆ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ ਹੁੰਦਾ। ਜਿਹੜਾ ਬੰਦਾ ਗੁਰੂ ਦੇ ਉਪਦੇਸ਼ ਤੋਂ ਬਗੈਰ ਪਰਮਾਤਮਾ ਦੀ ਖੋਜ ਕਰਨ ਤੁਰ ਪੈਂਦਾ, ਉਹਦਾ ਵਿਛੋੜਾ ਹੀ ਰਹਿਣਾ, ਬਹੁਤਾ ਦੁੱਖ ਲੱਗਾ, ਵਿਛੜਿਆ ਹੀ ਰਹੂਗਾ, ਮਿਲ ਨਹੀਂ ਸਕਦਾ। ਕਿਹੜੀ ਗੱਲੋਂ, ਕਿਉਂਕਿ ਜਿਹੜੀ ਯੁਕਤੀ ਗੁਰੂ ਨੇ ਸਮਝਾਉਣੀ ਆ ਉਹ ਯੁਕਤੀ ਸਾਨੂੰ ਨਹੀਂ ਆਉਂਦੀ। ਆਪਾਂ ਸੰਸਾਰ ਚ ਵਿਚਰਦੇ ਹਾਂ, ਸਾਨੂੰ ਤੇ ਪਤਾ ਲੱਗਾ ਹੀ ਨਹੀਂ ਵੀ ਸਰੀਰ ਤੋਂ ਅਲੱਗ ਹੋ ਕੇ ਪਰਮਾਤਮਾ ਦੀ ਖੋਜ ਕਰਨੀ ਹੈ। ਅਸੀਂ ਤਾਂ ਸਰੀਰ ਨਾਲ ਜੁੜ ਕੇ ਪਰਮਾਤਮਾ ਦੀ ਖੋਜ ਕਰਨ ਨੂੰ ਫਿਰਨ ਰਹੇ, ਅਸੀਂ ਸਰੀਰ ਤੋਂ ਵੱਖਰੇ ਤਾਂ ਹੁੰਦੇ ਹੀ ਨਹੀਂ, ਇਹ ਤਾਂ ਸਰੀਰ ਨਾਲ ਜੁੜ ਕੇ ਲੱਗੇ ਹੋਏ। ਸਰੀਰ ਤੋਂ ਵੱਖਰੇ ਹੋਣਾ ਤਾਂ ਮਨ ਨੇ ਮਰਨਾ ਉਹਨਾਂ ਨੇ, ਫਿਰ ਉਹਨਾਂ ਨੇ ਕੀ ਕਿਹਾ ਸਾਨੂੰ ਵਿਚਾਰ ਕਰਕੇ ਦੇਖਣਾ। ਕਹਿੰਦੇ ਸਾਹਿਬ ਸਦਾ ਹਜ਼ੂਰ ਹੈ, ਸਾਹਿਬ ਸਦਾ ਹਜ਼ੂਰ ਹੈ, ਭਰਮੇ ਕੇ ਛੌੜ ਕੱਟ ਕੇ ਅੰਤਰ ਜੋਤ ਤੇਰੇ ਹੋ। ਗੁਰੂ ਜੀ ਕਹਿਣ ਲੱਗੇ ਪਰਮਾਤਮਾ ਤਾਂ ਹਮੇਸ਼ਾ ਅੰਦਰ ਤੇਰੇ ਬੈਠਾ, ਸਾਹਿਬ ਸਦਾ ਹਜ਼ੂਰ ਹੈ, ਪਰਮਾਤਮਾ ਤੇਰੇ ਅੰਦਰ ਬੈਠਾ ਹੈ, ਤੇ ਕਿਤੇ ਜਾਂਦਾ ਹੀ ਨਹੀਂ, ਧਿਆਨ ਦਿਓ। ਇੱਕ ਜਗ੍ਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕਹਿੰਦੇ ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਕਹਿੰਦੇ ਪਿਕਟ ਮਹਿਸੂਸ ਕੀਤਾ, ਸੁਣਿਆ, ਜਦੋਂ ਉਹਦੀ ਆਵਾਜ਼ ਸੁਣੀ, ਨਾਮ ਸਿਮਰਨ ਕਰਦਾ 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 ਮੈਂ ਉੱਥੇ ਪਹੁੰਚਿਆ ਤੇ ਅੰਦਰ ਪਰਮਾਤਮਾ ਬੈਠੇ। ਜਦੋਂ ਉਹਨਾਂ ਨੂੰ ਸੁਣਿਆ ਮੈਂ, ਕਹਿੰਦੇ ਕੀ ਹੋਇਆ? ਕਹਿੰਦੇ ਉਦੋਂ ਪਤਾ ਲੱਗਾ ਸਦਾ ਹੈ ਸੰਗਤ ਤੇ ਮੇਰੇ ਨਾਲ ਬੈਠਾ। ਮੈਂ ਮੂਰਖ ਜਾਣਿਆ ਦੂਰੀ ਦੇ, ਕਹਿੰਦੇ ਮੈਂ ਅੱਜ ਤੱਕ ਸੁੱਤਾ ਹੀ ਰਿਹਾ, ਮੁਰਸ਼ਦ ਹੀ ਰਿਹਾ, ਬੇਹੋਸ਼ ਹੀ ਰਿਹਾ। ਕੀ ਸੋਚਦਾ ਰਿਹਾ? ਵੀ ਉਹਦੇ ਦੂਰ ਆ, ਉਹ ਪਤਾ ਲੱਗਾ ਉਹਦੇ ਨੇੜੇ ਬੈਠਾ। ਹੁਣ ਧਿਆਨ ਦੇਣਾ ਕੀ ਕਹਿਣ ਲੱਗੇ। ਕਹਿੰਦੇ ਉਹ ਪੈਸਾ ਅੰਦਰ ਬੈਠਾ ਹੈ, ਭਰਮੇ ਕੇ ਛੋੜ ਕੱਟ ਕੇ। ਛੋੜ ਪਤਾ ਕਿਹਨੂੰ ਕਹਿੰਦੇ? ਛੋੜ ਕਹਿੰਦੇ ਆ ਅੱਖਾਂ ਦੇ ਵਿੱਚ ਚਿੱਟਾ ਪੈ ਗਿਆ, ਮੋਤੀਆ ਪੈ ਗਿਆ। ਡਾਕਟਰ ਸਾਹਿਬ ਕੋਲ ਗਏ, ਡਾਕਟਰ ਸਾਹਿਬ ਮੈਨੂੰ ਧੁੰਦਲਾ ਧੁੰਦਲਾ ਨਜ਼ਰ ਆਉਂਦਾ, ਦਿਖਦਾ ਨਹੀਂ। ਤੇ ਉਹ ਕੀ ਕਹਿੰਦਾ? ਕਹਿੰਦਾ ਕੋਈ ਦੀ ਚਿੱਟਾ ਪੈ ਗਿਆ, ਮੋਤੀਆ ਪੈ ਗਿਆ, ਆਹ ਦਾਰੂ ਪਾਓ ਫਿਰ ਮੇਰੇ ਕੋਲ ਆਇਓ, ਮੈਂ ਕੱਢ ਦਿਆਂਗਾ। ਉਹ ਦਾਰੂ ਪਾਇਆ, ਦੋ ਚਾਰ ਦਸ ਦਿਨ ਡਾਕਟਰ ਕੋਲ ਗਏ, ਉਹਨੇ ਖੁਰਚ ਕੇ ਮੋਤੀਆ ਕੱਢ ਦਿੱਤਾ। ਦੱਸਣ ਲੱਗ ਪਿਆ ਉਹਨੂੰ ਛੋੜ ਕਹਿੰਦੇ ਆ, ਭਰਮੇ ਕੇ ਛੋੜ ਕੱਟ ਕੇ। ਠੀਕ ਹੈ, ਧਿਆਨ ਦੇਣਾ। ਗੁਰੂ ਸਰਬਣ ਕਹਿਣ ਲੱਗੇ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਤੇਰੀ ਵੀ ਸੁੱਤ ਦੇ ਉੱਤੇ ਚਿੱਟਾ ਮੋਤੀਆ ਪਿਆ। ਕਾਹਦਾ? ਭਰਮੇ ਕੇ, ਜਿਹੜਾ ਤੂੰ ਸੰਸਾਰ ਚ ਭਟਕਦਾ ਭਟਕਦਾ ਜਨਮਾਂ ਜਨਮਾਂ ਦੀ ਮੈਲ ਇਕੱਠੀ ਕੀਤੀ ਹੈ ਨਾ, ਉਹਦਾ ਮੋਤੀਆ ਜੰਮ ਗਿਆ। ਕਹਿੰਦੇ ਪਹਿਲਾਂ ਉਸ ਮੋਤੀਆ ਨੂੰ ਪਰਾਂ ਕਰ, ਕੱਟ ਕੇ ਦੂਰ ਕਰ। ਕਾਹਦੇ ਨਾਲ? ਦਾਰੂ ਪਾ। ਧਿਆਨ ਨਾਲ ਪੜਿਓ ਕੀ ਲਿਖਿਆ ਗੁਰੂ ਸਾਹਿਬ ਨੇ। ਕਹਿੰਦੇ ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹੋ ਲਏ ਹੋ। ਕਹਿੰਦੇ ਪਰਮਾਤਮਾ ਦਾ ਨਾਮ ਅੰਮ੍ਰਿਤ ਆ, ਕਹਿੰਦਾ ਇਹ ਦਾਰੂ ਆ, ਇਹ ਆਪਣੀ ਸੁਰਤ ਰੂਪੀ ਅੱਖ ਚ ਪਾ। ਇਹ ਅੱਖ ਚ ਪਾਉਣ ਦੇ ਨਾਲ ਉਹਦਾ ਛੋੜ ਆ, ਉਹਦੀ ਮੈਲ ਆ, ਉਹਦਾ ਚਿੱਟਾ ਮੋਤੀ ਆ, ਉਹ ਖਤਮ ਹੋ ਜਾਊਗਾ, ਤੈਨੂੰ ਪਰਮਾਤਮਾ ਦਿਖਾਈ ਦੇਣ ਲੱਗ ਪੂਗਾ। ਕਹਿੰਦਾ ਕਿੱਦਾਂ ਦਿਖਾਈ ਦੇਣ ਲੱਗ ਪੂ ਬਈ, ਇਹ ਕਿੱਦਾਂ ਹੋ ਸਕਦਾ? ਕਹਿੰਦੇ ਸੁਣ ਫਿਰ, ਨਾ ਦੱਸੋ। ਤੇ ਗੁਰੂ ਜੀ ਦੱਸਣ ਲੱਗੇ, ਕਹਿੰਦੇ ਨਾਮ ਸਿਮਰਨ ਕਰਦਿਆਂ ਕਰਦਿਆਂ, ਸ਼ਬਦ ਦੀ ਅਰਾਧਨਾ ਕਰਦਿਆਂ ਕਰਦਿਆਂ, ਜਿਵੇਂ ਬਿਰਤੀ ਉੱਚੀ ਹੁੰਦੀ ਜਾਊਗੀ ਤੇ ਕੀ ਹੋਏਗਾ? ਨੌ ਸਰ ਸੁਬਰ ਦਸਵੇਂ ਪੂਰੇ, ਤੇ ਅਨਹਦ ਸੁਣ ਵਜਾਵੇ ਤੂਰੇ। ਨੌ ਸਰ ਸੁਬਰ ਦਸਵੇਂ ਪੂਰੇ, ਕਹਿੰਦੇ ਨੌ ਦੇ ਨੌ ਸਰੋਵਰ ਨੇ, ਤੇ ਇਹਨਾਂ ਦੇ ਵਿੱਚ ਕੀ ਹੈ? ਵਹਿਣ ਵਹਿੰਦੇ ਆ। ਹੁਣ ਧਿਆਨ ਦਿਓ, ਤੁਹਾਡਾ ਗਲਾਸ ਹੈ ਖਾਲੀ, ਕੁਛ ਬਾਹਰੋਂ ਪਾਣੀ ਪਾ ਲਓ, ਪਰ ਗਲਾਸ ਭਰਿਆ ਆ, ਕਿੱਥੋਂ ਪਾਣੀ ਪਾ ਲਓਗੇ? ਕਹਿੰਦੇ ਤੇਰੇ ਨੌ ਦੇ ਨੌ ਦਰਵਾਜ਼ੇ ਖਾਲੀ ਨੇ, ਤੇ ਬਾਹਰਲੇ ਵਹਿਣ ਵਹਿੰਦੇ ਇਹਦੇ ਚ ਪਈ ਜਾਂਦੇ ਨੇ, ਚਿੱਕੜ ਪਈ ਜਾਂਦਾ ਜੋ ਤੂੰ ਵੇਖਦਾ ਨਾ, ਉਹਨਾਂ ਮਗਰ ਤੇਰੀ ਮਨ ਬਿਰਤੀ ਭਜਦੀ ਹੈ। ਨੌ ਸਰ ਸੁਪਰ ਦਸਵੇਂ ਪੂਰੇ, ਕਹਿੰਦਾ ਨਾਮ ਸਿਮਰਨ ਕਰਨ ਦੇ ਨਾਲ ਨੌ ਦੇ ਨੌ ਸਰੋਵਰ ਜਿਹੜੇ ਨੇ ਭਰ ਜਾਂਦੇ ਨੇ, ਬਾਹਰੋਂ ਵਹਿਣ ਆਉਣ ਵਾਲੇ ਬੰਦ ਹੋ ਜਾਂਦੇ ਨੇ। ਤੇ ਦਸਵੇਂ ਪੂਰੇ ਕਹਿੰਦੇ ਫਿਰ ਤੇਰੀ ਮਨ ਬਿਰਤੀ ਜਿਹੜੀ ਆ, ਨੌ ਦਰਵਾਜ਼ੇ ਜਦੋਂ ਐਨ ਵਹਿਣ ਰੁਕ ਜਾਂਦੇ ਨੇ, ਭਰ ਜਾਂਦੇ ਨੇ, ਫਿਰ ਤੇਰੀ ਆਤਮਿਕ ਬਿਰਤੀ ਉੱਚੀ ਹੁੰਦੀ ਆ, ਵੀ ਇਹ ਤੇ ਭਰੇ ਪਏ, ਇਹਨਾਂ ਚੋਂ ਮੈਂ ਹੁਣ ਕੀ ਲੈਣਾ, ਇਹਨਾਂ ਚ ਮੈਂ ਕੀ ਪਾਉਣਾ ਹੁਣ? ਫਿਰ ਦਸੋਂ ਦੁਆਰ ਵਾਲੇ ਪਾਸੇ ਜਾਂਦੀ ਹੈ। ਕਹਿੰਦਾ ਤੈ ਅਨਹਤ ਸੁਣ ਵਜਾਵੇ ਤੂਰੇ, ਤੈ ਉਸ ਅਵਸਥਾ ਵਿੱਚ ਅਨਹਤ ਸੁਣ, ਕਹਿੰਦੇ ਇੱਕ ਸੁਣ ਅਵਸਥਾ ਪੈਦਾ ਹੁੰਦੀ, ਅਨਹਤ ਅਨਹਤ ਦਾ ਮਤਲਬ ਇੱਕ ਰਸ, ਇੱਕ ਰੌ ਵਜਾਵੇ ਤੂਰੇ, ਕਹਿੰਦੇ ਫਿਰ ਉੱਥੇ ਵੱਜਣ ਲੱਗ ਪੈਂਦੀ ਹੈ, ਇੱਕ ਰਸ ਬਿਰਤੀ ਵੱਜਣ ਲੱਗ ਪੈਂਦੀ ਹੈ। ਤਾਂ ਮਤਲਬ ਕਿ ਇੱਕ ਰਸ ਦਾ ਮਤਲਬ ਕੀ ਹੈ? ਕਿ ਉੱਥੇ ਫਿਰ ਹੋਰ ਕੋਈ ਫੁਰਨਾ ਨਹੀਂ ਫੁਰਦਾ, ਕੇਵਲ ਤਾਂ ਕੇਵਲ ਧਿਆਨ ਪਰਮਾਤਮਾ ਦੇ ਚਰਨਾਂ 'ਚ ਲੱਗਾ ਰਹਿੰਦਾ ਔਰ ਕਿਸੇ ਪਾਸੇ ਨਹੀਂ ਜਾਂਦਾ। ਇਹਨੂੰ ਅਨਹਤ ਕਹਿੰਦੇ, ਇੱਕ ਰਸ, ਕੋਈ ਫੁਰਨਾ ਨਹੀਂ ਫੁਰਦਾ, ਕਿਸੇ ਪਾਸੇ ਬਿਰਤੀ ਨਹੀਂ ਜਾਂਦੀ। ਕਹਿੰਦੇ ਫਿਰ ਉੱਥੇ ਪਹੁੰਚ ਕੇ ਕੀ ਹੁੰਦਾ? ਧਿਆਨ ਨਾਲ ਪੜ੍ਹਿਓ, ਉੱਥੇ ਪਹੁੰਚ ਕੇ ਕੀ ਹੁੰਦਾ? ਜਦੋਂ ਤੁਹਾਡੀ ਮਾਤਮਿਕ ਬਿਰਤੀ ਅਨਹਤ ਅਵਸਥਾ 'ਚ ਪਹੁੰਚਦੀ ਹੈ, ਸੁਣ ਅਵਸਥਾ 'ਚ ਪਹੁੰਚਦੀ ਹੈ, ਬਿਲਕੁਲ ਇੱਕ ਰਸ, ਕੋਈ ਫੁਰਨਾ ਨਹੀਂ ਹੈ, ਕਿਸੇ ਪਾਸੇ ਧਿਆਨ ਨਹੀਂ ਜਾਂਦਾ, ਕਿਉਂਕਿ ਨੌ ਦੇ ਨੌ ਦਰਵਾਜ਼ੇ ਤੇ ਭਰ ਗਏ ਪੂਰੇ, ਨੌ ਦੇ ਨੌ ਸਰੋਵਰ ਤੇ ਪੂਰੇ ਨੱਕੋ ਨੱਕ ਭਰ ਗਏ ਆ। ਬਾਹਰੋਂ ਵਹਿਣ ਵਹਿਣੋ ਬੰਦ ਹੋ ਗਏ, ਬਾਹਰੋਂ ਪਾਣੀ ਆਉਣਾ ਬੰਦ ਹੋ ਗਿਆ। ਤੇ ਮਤਲਬ ਬਾਹਰ ਦੇ ਜਿਹੜੇ ਵਿਚਾਰ ਪੈਦਾ ਹੁੰਦੇ ਸੀ, ਬਾਹਰ ਦੇ ਪਦਾਰਥਾਂ ਨੂੰ ਵੇਖ ਕੇ ਜਿਹੜੀ ਖਿੱਚ ਪੈਦਾ ਹੁੰਦੀ, ਸਭ ਖਤਮ ਹੋ ਗਈ। ਕਿੱਥੋਂ ਖਤਮ ਹੋਈ? ਸ਼ਬਦ ਅੰਦਰ ਭਰ ਗਿਆ, ਨਾਮ ਸਿਮਰਨ ਕਰ ਕਰਕੇ ਕਰ ਕਰਕੇ ਕਰ ਕਰਕੇ ਨੌ ਦੇ ਨੌ ਦਰਵਾਜ਼ੇ ਫੁੱਲ ਹੋ ਗਏ ਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਤਾ ਕੀ ਹੁੰਦਾ ਫਿਰ ਉੱਥੇ ਪਹੁੰਚ ਗਏ, ਪਤਾ ਕੀ ਹੁੰਦਾ? ਤੇ ਬੜੇ ਪਿਆਰ ਨਾਲ ਕਹਿਣ ਲੱਗੇ, ਕਹਿੰਦੇ ਗੁਪਤੀ ਬਾਣੀ ਪ੍ਰਗਟ ਹੋਏ। ਧਿਆਨ ਦਿਓ ਇੱਥੇ, ਹੁਣ ਗੁਪਤੀ ਬਾਣੀ ਪ੍ਰਗਟ ਹੋਏ। ਕਹਿੰਦੇ ਇੱਕ ਬਾਣੀ ਇੱਕ ਪ੍ਰਕਾਸ਼ ਤੁਹਾਡੇ ਅੰਦਰ ਗੁਪਤ ਹੈ, ਸਭ ਦੇ ਅੰਦਰ, ਜਿਹਨੂੰ ਆਪਾਂ ਨਿਰੰਕਾਰ ਵੀ ਕਹਿੰਦੇ ਹਾਂ, ਜਿਹਨੂੰ ਸ਼ਬਦ ਵੀ ਕਹਿੰਦੇ ਹਾਂ, ਜਿਹਨੂੰ ਨਾਮ ਵੀ ਕਹਿੰਦੇ ਹਾਂ, ਠੀਕ ਹੈ। ਗੁਰੂ ਸਾਹਿਬਾਨ ਕਹਿਣ ਲੱਗੇ ਕਹਿੰਦੇ ਗੁਪਤੀ ਬਾਣੀ ਪ੍ਰਗਟ ਹੋਏ, ਕਹਿੰਦੇ ਵੀ ਤੁਹਾਡੇ ਅੰਦਰ ਜਿਹੜੀ ਉਹ ਬਾਣੀ, ਉਹ ਪ੍ਰਕਾਸ਼, ਉਹ ਰੌ ਜਿਹੜੀ ਗੁਪਤ ਹੈ, ਕਿਸੇ ਨੂੰ ਨਹੀਂ ਪਤਾ। ਕਹਿੰਦੇ ਜਦੋਂ ਨੌ ਦੇ ਨੌ ਦਰਵਾਜ਼ੇ ਨੱਕਾ ਨੱਕ ਭਰ ਜਾਂਦੇ ਆ, ਬਾਹਰ ਦੇ ਵਹਿਣ ਅੰਦਰ ਨਹੀਂ ਆਉਂਦੇ, ਬਾਹਰ ਦੇ ਵਿਚਾਰ, ਬਾਹਰ ਦਾ ਖਿਆਲ ਅੰਦਰ ਨਹੀਂ ਵੜਦੇ, ਦਰਵਾਜ਼ੇ ਬੰਦ ਹੋ ਜਾਂਦੇ ਆ, ਫਿਰ ਸਾਡੀ ਜਿਹੜੀ ਸੁਰਤ ਆ ਉਹ ਵਿਚਾਰੀ ਕੀ ਕਰੇ ਹੁਣ, ਕਿਤੇ ਨਾ ਕਿਤੇ ਤਾਂ ਜਾਣਾ ਉਹਨੇ। ਕਹਿੰਦੇ ਫਿਰ ਉਹ ਨੌ ਦਰਵਾਜ਼ਿਆਂ ਤੋਂ ਉੱਠ ਕੇ ਉੱਚੀ ਹੋ ਕੇ ਦਸਵਾਂ ਦੁਆਰ ਵਿੱਚ ਵੜ ਜਾਂਦੀ ਹੈ। ਜਦੋਂ ਦਸਵਾਂ ਦੁਆਰ ਵਿੱਚ ਪਹੁੰਚਦੀ ਹੈ ਤੇ ਉੱਥੇ ਇੱਕ ਪ੍ਰਕਾਸ਼ ਗੁਪਤ ਪਿਆ ਜਿਹੜਾ ਉਹਨੂੰ ਕਦੀ ਪਤਾ ਹੀ ਨਹੀਂ ਸੀ। ਜਿਵੇਂ ਉੱਥੇ ਪਹੁੰਚਦੀ ਹੈ ਉਹ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ, ਗੁਪਤੀ ਬਾਣੀ ਪ੍ਰਗਟ ਹੋਏ। ਕਹਿੰਦੇ ਫਿਰ ਉਹ ਗੁਪਤੀ ਬਾਣੀ ਪ੍ਰਗਟ ਹੋ ਜਾਂਦੀ, ਉਹ ਪ੍ਰਕਾਸ਼ ਪ੍ਰਗਟ ਹੋ ਜਾਂਦਾ। ਜਦੋਂ ਉਹ ਪ੍ਰਕਾਸ਼ ਪ੍ਰਗਟ ਹੁੰਦਾ ਤੇ ਗੁਰੂ ਸਾਹਿਬਾਨ ਕੀ ਕਹਿੰਦੇ, ਨਾਨਕ ਪਰਖ ਲਏ ਸੱਚ ਸੋਏ। ਕਹਿੰਦੇ ਫਿਰ ਉੱਥੇ ਪਹੁੰਚੀ ਬਿਰਤੀ। ਪਰਖ ਦਾ ਮਤਲਬ ਕੀ ਹੁੰਦਾ, ਸਮਝ ਲੱਗ ਜਾਣੀ। ਜਿਸਲੇ ਆਪਾਂ ਜਾਂਦੇ ਹਾਂ ਸੁਨਿਆਰੇ ਕੋਲ ਜਾਂਦੇ, ਮੁੰਦਰੀ ਲੈ ਕੇ ਜਾਂਦੇ, ਕੋਈ ਚੇਨ ਲੈ ਕੇ ਜਾਂਦੇ, ਕੋਈ ਕੜਾ ਲੈ ਕੇ ਜਾਂਦੇ ਆ, ਜਦੋਂ ਉਹਨੂੰ ਕਹਿੰਦੇ ਭਾਈ ਸਾਹਿਬ ਮੈਂ ਕੜਾ ਵੇਚਣਾ ਸੀ, ਉਹ ਸਭ ਤੋਂ ਪਹਿਲਾਂ ਕਹਿੰਦਾ ਜੀ 2 ਮਿੰਟ ਦਿਓਗੇ? ਹਾਂ ਦੱਸੋ। ਉਹ ਦਿੰਦਾ ਉਹਨੂੰ ਆਪਣੇ ਮਿਸਤਰੀ ਨੂੰ, ਸੁਨਿਆਰੇ ਨੂੰ, ਕਾਕਾ ਦੇਖੀ ਇਹਨੂੰ, ਵੇਖੀ ਪਰਖ ਕੇ। ਉਹ ਵੇਖਦਾ ਕਿਸੇ ਚੀਜ਼ ਦੇ ਨਾਲ ਲਾ ਕੇ, ਕਹਿੰਦਾ ਨਹੀਂ ਜੀ ਪਿਓਰ ਹੈ। ਇਹਨੂੰ ਕਹਿੰਦੇ ਪਰਖ ਨਾ, ਸਮਝ ਲੱਗ ਗਈ ਹੈ ਕਿ ਵੀ ਜੋ ਸੋਨਾ ਕਿਹਾ ਉਹ ਸੋਨਾ ਹੀ ਹੈ, ਇਹਨੂੰ ਪਰਖ ਕਹਿੰਦੇ, ਸਮਝ ਲੱਗ ਗਈ ਉਹਨੂੰ। ਉਹਨੇ ਪਰਖਿਆ ਕਹਿੰਦਾ ਸੋਨਾ ਹੀ, ਫਿਰ ਉਹ ਤੋਲਦਾ, ਫਿਰ ਉਹ ਪੈਸੇ ਬਣਾਉਂਦਾ। ਉਹ ਜਦੋਂ ਪੈਸੇ ਬਣਾਉਣ ਲੱਗਦਾ, ਸੋਨੇ ਦੇ ਪੈਸੇ ਬਣਾਉਂਦਾ, ਉਹ ਕੀ ਕਹਿੰਦਾ, ਮੈਂ ਪਰਖ ਲਿਆ ਜੀ, ਮੈਂ ਦੇਖ ਲਿਆ, ਮੈਨੂੰ ਸਮਝ ਲੱਗ ਗਈ ਸੋਨਾ ਹੀ ਹੈ। ਇੱਥੇ ਗੁਰੂ ਸਾਹਿਬ ਨਾਨਕ ਪਰਖ ਲਏ ਸੱਚ ਸੋਏ। ਜਦੋਂ ਅੰਦਰੋਂ ਉਹ ਬਾਣੀ, ਉਹ ਰੌਂ ਪ੍ਰਗਟ ਹੁੰਦੀ ਹੈ, ਫਿਰ ਸਮਝ ਲੱਗਦੀ ਪਰਮਾਤਮਾ ਆਇਆ, ਉਹ ਤੋਂ ਪਹਿਲਾਂ ਕੋਈ ਨਹੀਂ ਲੱਗਦੀ। ਫਿਰ ਸਮਝ ਲੱਗਦੀ ਆ ਵੀ ਵਾਕਿਆ ਪਰਮਾਤਮਾ ਕੀ ਚੀਜ਼ ਆ, ਪ੍ਰਕਾਸ਼ ਕੀ ਚੀਜ਼ ਆ, ਨਿਰੰਕਾਰ ਕੀ ਚੀਜ਼ ਆ, ਬ੍ਰਹਮ ਗਿਆਨ ਕੀ ਚੀਜ਼ ਆ, ਉਸ ਤੋਂ ਪਹਿਲਾਂ ਨਹੀਂ ਪਤਾ ਲੱਗਦਾ। ਉਹ ਤੋਂ ਪਹਿਲਾਂ ਪਾਟੀਆਂ ਤਾਂ ਆਪਾਂ ਬਥੇਰੀਆਂ ਮਾਰ ਲੈਂਦੇ, ਠੀਕ ਆ, ਬਥੇਰੀਆਂ। ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ, ਉਹ ਜਿਹੜੀ ਅਵਸਥਾ, ਉਹ ਜਿਹੜੀ ਅੰਦਰ ਦੀ ਗੁਪਤੀ ਬਾਣੀ ਉਹ ਪ੍ਰਗਟ ਹੁੰਦੀ ਹੈ। ਤੇ ਗੁਰੂ ਸਾਹਿਬ ਉਹਦੇ ਬਾਰੇ ਲਿਖਦੇ ਆ, ਕਹਿੰਦੇ 52 ਅੱਖਰ ਲੋਕ ਤਰੈ ਸਭ ਕੁਛ ਇਨ ਹੀ ਮਾਹੇ, ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨ ਮੈਂ ਨਾਹੇ। ਕਹਿੰਦੇ ਭਾਵ ਇਸ਼ਾਰਾ ਕਰਦੇ ਕਿ ਇਹ ਸੰਸਾਰ ਜਿੰਨਾ ਹੈ ਇਹ ਕਿਸੇ ਅੱਖਰ ਦੇ ਜ਼ਰੀਏ ਲਿਖਿਆ ਜਾ ਸਕਦਾ, ਪ੍ਰਗਟ ਕੀਤਾ ਜਾ ਸਕਦਾ। 52 ਅੱਖਰ ਲੋਕ ਤਰੈ ਸਭ ਕੁਛ ਇਨ ਹੀ ਮਾਹੇ, ਕਹਿੰਦੇ ਇਹਨਾਂ ਅੱਖਰਾਂ ਦੇ ਵਿੱਚ ਹੈ, ਸਾਰਾ ਸੰਸਾਰ ਲਿਖਿਆ ਜਾ ਸਕਦਾ, ਬਿਆਨ ਕੀਤਾ ਜਾ ਸਕਦਾ। ਕਹਿੰਦੇ ਇਹ ਅੱਖਰ ਮਿਟ ਜਾਏਗੇ, ਕਹਿੰਦੇ ਜਿੰਨਾ ਮਰਜ਼ੀ ਸੰਸਾਰ ਬਾਰੇ ਕੋਈ ਬਿਆਨ ਕਰ ਲਏ, ਉਹ ਅੱਖਰ ਇੱਕ ਦਿਨ ਮਿਟ ਜਾਣਗੇ, ਖਤਮ ਹੋ ਜਾਣਗੇ। ਕਹਿੰਦਾ ਭਾਵ ਕੀ, ਜੇ ਅੱਜ ਕੋਈ ਕਿਸੇ ਦੀ ਵਡਿਆਈ ਲਿਖੂਗਾ, ਠੀਕ ਹੈ, ਅੱਜ ਆਪਾਂ ਲਿਖੀਏ ਵੀ ਮੈਂ ਇੱਕ ਰੁੱਖ ਵੇਖਿਆ, ਬੱਲੇ 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 ਬੱਲੇ, ਬੜਾ ਵੱਡਾ ਰੁੱਖ ਸੀ 3 ਕਿੱਲਿਆਂ 'ਚ ਸੀ, ਤਾਂ 3 ਕਿੱਲਿਆਂ 'ਚ ਉਹਦੀ ਅੱਜ ਕੋਈ ਫਿਕਸ ਨਹੀਂ ਹੋ ਕਿ ਇਹਨੇ ਗਾਂਹ ਵਧਣਾ ਨਹੀਂ ਹੈ। ਜੇ ਉਹ ਰਹਿ ਗਿਆ ਰੁੱਖ, ਤੇ ਹੋ ਸਕਦਾ 3.5 ਕਿੱਲੇ ਵੀ ਕਵਰ ਕਰ ਜੇ, ਮਿਟ ਗਿਆ ਨਾ ਅੱਖਰ। ਪਰ ਇੱਥੇ ਗੁਰੂ ਜੀ ਕੀ ਕਹਿੰਦੇ, ਕਹਿੰਦੇ ਉਹ ਅੱਖਰ ਇਹਨੇ ਮੈਂ ਨਾ ਹੈ। ਕਹਿੰਦੇ ਜਿਸ ਪ੍ਰਕਾਸ਼ ਦੀ ਮੈਂ ਗੱਲ ਕਰਦਾ, ਜਿਸ ਗੁਪਤੀ ਬਾਣੀ ਦੀ ਮੈਂ ਗੱਲ ਕਰਦਾ, ਕਹਿੰਦੇ ਜਦੋਂ ਉਹ ਪ੍ਰਗਟ ਹੁੰਦੀ ਹੈ ਨਾ, ਕਹਿੰਦੇ ਉਹ ਲਿਖਤੀ 'ਚ ਨਹੀਂ ਆਉਂਦੀ, ਕਹਿੰਦਾ ਆਪਾਂ ਉਹ ਕਿਸੇ ਵੀ ਬਿਆਨ ਵਿੱਚ ਨਹੀਂ ਆਉਂਦੀ। ਉਹ ਜਿਹੜਾ ਤੁਰਿਆ ਗਿਆ ਤੁਰਿਆ ਗਿਆ, ਉਹਨੇ ਕੋਈ ਗੱਲ ਗਈ, ਤੂੰ ਬੇਅੰਤ ਕੋਈ ਵਿਰੜੋ ਜਾਣੇ, ਕਿਸੇ ਕੋਲੋਂ ਬਿਆਨ ਨਹੀਂ ਹੋਈ ਉਹ ਵਸਤਾ। ਅਗਰ ਚਾਹੁੰਦਾ ਤੂੰ ਉਸ ਗੁਪਤੀ ਬਾਣੀ ਤੱਕ ਪਹੁੰਚਣਾ, ਤੈਨੂੰ ਮਨ ਨੂੰ ਮਾਰਨਾ ਪਏਗਾ। ਕਿਉਂਕਿ ਤੂੰ ਆਇਆ ਕਿੱਦਣ, ਆਇਆ ਮਰਨ ਤਰਾਹੋ, ਮਨ ਨੂੰ ਮਾਰਨਾ ਹੈ। ਜਿੰਨਾ ਚਿਰ ਮਨ ਨਹੀਂ ਮਰੇਗਾ, ਉਹਨਾਂ ਚਿਰ ਤੂੰ ਇਸ ਅਵਸਥਾ 'ਚ ਨਹੀਂ ਪਹੁੰਚ ਸਕਦਾ। ਸੋ ਅਸੀਂ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਕੀ ਲੈਣ ਆਉਂਦੇ ਹਾਂ, ਸਿੱਖਿਆ ਲੈਣ ਆਉਂਦੇ ਕਿ ਮਨ ਨੂੰ ਕਿਵੇਂ ਮਾਰਨਾ। ਮਨ ਮਰੂਗਾ, ਦੇਖੋ ਆਪਾਂ ਹੁਣੇ ਪੰਕਤੀ ਪੜ੍ਹੀ, ਮਨ ਮਰੇ ਤਤ ਮਰ ਜਾਏ, ਬਿਨ ਮਨ ਮੂਵੇ ਕੈਸੇ ਹਰ ਪਾਏ। ਕਹਿੰਦੇ ਬਿਨਾਂ ਮਨ ਦੀ ਮੌਤ ਦੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਜਿੰਨੇ ਚਿਰ ਸਾਡੇ ਵਿਚਾਰ ਬੰਦ ਨਹੀਂ ਹੋਏ, ਸਾਡੇ ਫੁਰਨੇ ਬੰਦ ਨਹੀਂ ਹੋਏ, ਜਿੰਨੇ ਚਿਰ ਮਨ ਦੀ ਮੌਤ ਨਹੀਂ ਹੋਈ, ਉਹਨਾਂ ਚਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਜਿਹਨੇ ਜਿਹੜੇ ਫੁਰਨੇ ਬੰਦ ਨਹੀਂ ਹੋਏ ਉਹਨਾਂ 'ਚ ਬ੍ਰਹਮ ਗਿਆਨ ਅੰਦਰੋਂ ਪ੍ਰਗਟ ਨਹੀਂ ਹੋਣਾ। ਗੁਪਤੀ ਬਾਣੀ ਨੇ ਬ੍ਰਹਮ ਗਿਆਨ ਨੇ ਪ੍ਰਗਟ ਉਦੋਂ ਹੋਣਾ ਹੈ ਜਦੋਂ ਸਾਡੇ ਫੁਰਨੇ ਬੰਦ ਹੋ ਗਏ, ਸਾਡੇ ਆਪਣੇ ਵਿਚਾਰ ਬੰਦ ਹੋ ਗਏ, ਮਨ ਚੁੱਪ ਕਰ ਗਿਆ। ਜਿੱਦਣ ਮਨ ਚੁੱਪ ਕਰ ਗਿਆ ਉਦਣ ਮਨ ਨੂੰ ਇੱਕ ਨਵੀਂ ਚੀਜ਼ ਮਿਲੂਗੀ, ਇੱਕ ਬ੍ਰਹਮ ਗਿਆਨ ਮਿਲੂਗਾ। ਚੁੱਪ ਕਰਨ ਤੋਂ ਬਾਅਦ 'ਚ ਬਿਆਨ ਕਦੀ ਨਹੀਂ ਕਰਦਾ, ਮੈਂ ਵੇਖਿਆ ਕੀ, ਮੈਂ ਮਹਿਸੂਸ ਕੀ ਕੀਤਾ। ਸੋ ਗੁਰੂ ਪਿਆਰਿਓ, ਗੁਰੂ ਨਾਲ ਜੁੜੋ, ਬਾਣੀ ਨੂੰ ਪਿਆਰ ਨਾਲ ਪੜ੍ਹੋ, ਪਰ ਗੁਰਬਾਣੀ ਜੋ ਕਹਿੰਦੀ ਹੈ ਕਰ ਲਓ। ਹੁਣ ਸਮਾਂ ਹੋ ਗਿਆ, ਮਾਲਕ ਚੜ੍ਹਦੀ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।